ਨਾਲ ਖਬਰ ਪ੍ਰਾਪਤ ਕੀਤੀ ਹੈ।
ਸਭੀ ਗੋਰਾਂ ਬੀਨ ਖੁਦਾਏ,
ਸ਼ਹਿਰ ਦੇ ਵਿਚ ਜਿੰਨੀਆਂ ਵੀ ਕਬਰਾਂ ਸਨ ਸਾਰੀਆਂ ਉਸਨੇ ਪਟਵਾਉਣਾ ਕੀਤੀਆਂ ਹਨ।
ਕਹੂੰ ਕਹੂੰ ਤੇ ਪਾਇਓ ਸੋਏ,
ਸਾਰੀਆਂ ਦੇ ਵਿਚੋਂ ਨੀ ਕਿਸੇ ਕਿਸੇ ਦੇ ਵਿਚੋਂ ਇਸ ਨੂੰ ਇੱਕ ਇੱਕ ਰੁਪਇਆ ਪ੍ਰਾਪਤ ਹੋਇਆ ਹੈ।
ਸਮਝੋ ਨੀ ਔਰ ਨਾ ਕੋਈ,
ਇਸ ਤਰੀਕੇ ਨਾਲ ਇਹਨੇ ਜ਼ੁਲਮ ਕਰਕੇ ਮਾਇਆ ਇਕੱਠੀ ਕੀਤੀ ਹੈ, ਇਹਦੇ ਬਰਾਬਰ ਹੋਰ ਕੋਈ ਜ਼ੁਲਮੀ ਨਹੀਂ ਹੈ।
ਦਰਬਾਨਾਂ ਤੇ ਸੁਣ ਗੁਣ ਖਾਨੇ,
ਇਸ ਤਰੀਕੇ ਨਾਲ ਜਿਹੜੇ ਬਾਹਰ ਦਰਬਾਨ ਚ ਖੜੇ ਹੋਏ ਸਨ ਉਹਨਾਂ ਨੇ ਇਸ ਤਰੀਕਾ ਕਹਿਣਾ ਕੀਤਾ, ਗੁਨਾ ਦੀ ਖਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਣਿਆ ਹੈ।
ਸੰਗ ਕਹੀ ਅਸ ਬਾਣੀ,
ਫਿਰ ਉਹਨਾਂ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਬਚਨ ਕੀਤੇ ਹਨ।
ਗੁਣਗਾਰੇ ਦੂਜ ਕੋ ਜਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਗੁਣਾਗਾਰ ਹੈ, ਬੜਾ ਭਾਰੀ ਗਲਤੀਆਂ ਕਰਨ ਵਾਲਾ ਮਨੁੱਖ ਹੈ, ਦੋਜ਼ਖ ਨੂੰ ਨਰਕਾਂ ਨੂੰ ਜਾਏਗਾ। ਇਹ
ਸਭ ਹੈ ਜੋ ਕਰੀ ਕਮਾਏ,
ਬੜੀ ਜਿਹੜੀ ਨੇ ਭਾਰੀ ਕਮਾਈ ਕੀਤੀ ਹੋਈ ਹੈ, ਪਾਪ ਦੀ ਕਮਾਈ ਧਨ ਇਕੱਠਾ ਕੀਤਾ, ਬੜਾ ਅਫਸੋਸ ਹੈ ਇਹਦੇ ਉੱਪਰ।
ਜਗ ਜੀਵਨ ਇਹ ਕੋ ਜਗ ਮਾਏ,
ਇਹਦਾ ਜਿਹੜਾ ਜਨਮ ਹੈ ਇਹਨੂੰ ਤਰਕਾਰਾਂ ਨੇ ਲਾਣਤਾ ਇਹੋ ਜਿਹੇ ਜਨਮ ਤੇ,
ਹੇਠਾਂ ਆਪ ਜਸ ਮਾਰ ਦੁੱਖ ਪਾਏ,
ਇੱਥੇ ਵੀ ਇਹਦੀ ਲੋਕ ਨਿੰਦਿਆ ਕਰਦੇ, ਬੜਾ ਜ਼ੁਲਮੀ ਬੜੇ ਕਰੂਰ ਸੁਭਾਅ ਵਾਲਾ ਇਹ ਰਾਜਾ ਹੈ, ਤੇ ਇੱਥੇ ਵੀ ਇਹਦੀ ਨਿੰਦਿਆ ਹੋ ਰਹੀ ਸੰਸਾਰ ਦੇ ਵਿੱਚ, ਤੇ ਮਰ ਕੇ ਪਰਲੋਕ ਨੂੰ ਜਦੋਂ ਜਾਵੇਗਾ ਉੱਥੇ ਵੀ ਦੁੱਖ ਮਿਲਣਗੇ।
ਪਰਵਤਗਾਰ ਜਹਾਂ ਦਰਗਾਹ,
ਜਿੱਥੇ ਉਹ ਪਰਵਤਗਾਰ ਪਰਮੇਸ਼ਰ ਜਿੱਥੇ ਉਹਦੀ ਦਰਗਾਹ ਉੱਥੇ ਨਿਬੇੜਾ ਹੋਣਾ, ਉੱਥੇ ਵੀ ਇਹਨੂੰ ਸਜਾਵਾਂ ਪ੍ਰਾਪਤ ਹੋਣਗੀਆਂ।
ਵਿਸਾਲ ਖਤਾ ਬੰਦ
ਤਾਂ ਇਹਦੇ ਵਰਗਾ ਤਾਂ ਹੋਰ ਕੋਈ ਭੁੱਲੜ ਨਹੀਂ, ਜਿੰਨਾ ਇਹ ਗਲਤੀਆਂ ਕਰਨ ਵਾਲਾ ਕਸੂਰਵਾਰ ਇਹਦੇ ਸਮਾਨ ਹੋਰ ਕੋਈ ਨਹੀਂ ਹੈ।
ਜਬ ਹੋਵੇ ਗੂ ਕਸ਼ਟ ਮਹਾਨਾ,
ਜਦੋਂ ਇਹਨੂੰ ਬੜਾ ਭਾਰੀ ਕਸ਼ਟ ਹੋਵੇਗਾ ਦੁੱਖ ਹੋਵੇਗਾ,
ਸਭ ਪਛਤਾਏ ਨੀਜ ਹੈ ਮਾਪਾਨਾ,
ਉਦੋਂ ਇਹ ਪਛੋਤਾਵਾ ਕਰੇਗਾ ਵੀ ਕਾਹਨੂੰ ਮੈਂ ਪਾਪ ਕਰਕੇ ਮਾਇਆ ਇਕੱਠੀ ਕਰਦਾ, ਹੱਥ ਮਲੇਗਾ ਸਿਰ ਹਿਲਾਵੇਗਾ।
ਅਬ ਇੱਕ ਬਾਤ ਸੁਣੋ ਦਰਬਾਨੋ,
ਮਹਾਰਾਜ ਕਹਿੰਦੇ ਦਰਬਾਨਚਿਆਂ ਨੂੰ ਵੀ ਹੁਣ ਮੇਰੀ ਇੱਕ ਗੱਲ ਸੁਣੋ,
ਕਾਰੂ ਸੋਇਮ ਬਾਤ ਬਖਾਨੋ,
ਕਾਰੂ ਜਿਹੜਾ ਤੁਹਾਡਾ ਬਾਦਸ਼ਾਹ ਹੈ ਇਹਨੂੰ ਜਾ ਕਰਕੇ ਇੱਕ ਗੱਲ ਕਹੋ,
ਇੱਕ ਫਕੀਰ ਤੁਮਰੇ ਦਰ ਆਇਓ,
ਜਾ ਕਰਕੇ ਬਾਦਸ਼ਾਹ ਨੂੰ ਆਪਣੇ ਬਾਦਸ਼ਾਹ ਨੂੰ ਆਖੋ ਕਿ ਇੱਕ ਫਕੀਰ ਸੰਤ ਤੁਹਾਡੇ ਦਰਵਾਜੇ ਦੇ ਬਾਹਰ ਆ ਕੇ ਖੜਾ ਹੋਇਆ ਹੈ,
ਮੁਲਾਕਾਤ ਕਰ ਵੀ ਫੁਰਮਾਇਓ,
ਤੇਰੇ ਨਾਲ ਮੁਲਾਕਾਤ ਕਰਨ ਦੇ ਵਾਸਤੇ ਕਹਿੰਦਾ ਤੈਨੂੰ ਮਿਲਣਾ ਚਾਹੁੰਦੇ ਹਨ।
ਜਾਚਨ ਕੀ ਰੰਚਕ ਨਹਿ ਚਾਹੇ,
ਉਹਨਾਂ ਦੇ ਵਿੱਚ ਚਾਹਨਾ ਨੀ ਕਿਸੇ ਪਦਾਰਥ ਦੀ, ਆਮ ਤੌਰ ਤੇ ਇਹਦੇ ਮਨ ਵਿੱਚ ਇਹ ਸੀ ਜਦੋਂ ਕੋਈ ਫਕੀਰ ਸੰਤ ਆਉਂਦਾ ਸੀ ਉਹਨੂੰ ਮਿਲਦਾ ਵੀ ਨਹੀਂ ਸੀ ਕਿ ਮੰਗਣੀ ਆਇਆ ਹੋਣਾ, ਤੇ ਮਹਾਰਾਜ ਕਹਿੰਦੇ ਵੀ ਜਾ ਕੇ ਉਹਨੂੰ ਕਹਿਣਾ ਕਰੋ ਵੀ ਉਹ ਫਕੀਰ ਜਿਹੜੇ ਆਏ ਨੇ ਸਿਰਫ ਤੈਨੂੰ ਮਿਲਣਾ ਹੀ ਚਾਹੁੰਦੇ ਨੇ, ਕੋਈ ਚੀਜ਼ ਮੰਗਣਾ ਨਹੀਂ ਚਾਹੁੰਦੇ ਹਨ।
ਮਿਲਣ ਪ੍ਰਯੋਜਨ ਬਿਨ ਕਸ਼ ਨਾਹੀ,
ਮਿਲਣ ਤੋਂ ਬਿਨਾਂ ਹੋਰ ਕੋਈ ਵੀ ਪ੍ਰਯੋਜਨ ਨਹੀਂ, ਸਿਰਫ ਉਹਨਾਂ ਮਿਲਣਾ ਹੀ ਹੈ।
ਬਹਿਰਿਆਨ ਕਰ ਦਰਸ਼ਨ ਲੀਜਾ,
ਬਾਹਰ ਆ ਕਰਕੇ ਮਹਾਂਪੁਰਸ਼ਾਂ ਦੇ ਦਰਸ਼ਨ ਕਰ ਲੈਣਾ ਕਰ,
ਉਹਨਾਂ ਬਚਨ ਪੁਨਿਆਪ ਪਨੀਜਾ,
ਅਤੇ ਫਿਰ ਉਹਨਾਂ ਦੇ ਬਚਨ ਸੁਣ, ਤੇ ਜਿਹੜੀ ਤੇਰੇ ਮਨ ਦੀਆਂ ਗੱਲਾਂ ਉਹ ਵੀ ਸੰਤਾਂ ਨੂੰ ਆ ਕੇ ਦੱਸ।
ਨਿਰਦਲ ਬਚਨ ਸ੍ਰੀ ਗੁਰ ਕੇ ਸੁਣ ਕੇ,
ਸਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਸ ਤਰ੍ਹਾਂ ਕੋਮਲ ਤੇ ਮਿੱਠੇ ਬਚਨ ਸੁਣ ਕਰਕੇ,
ਗੇਦਰਵਾਨ ਸੰਤ ਭਾਲ ਗੁਣ ਕੈ,
ਉਹ ਭਲਾ ਪੁਰਸ਼ ਸੰਤ ਜਾਣ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਿਹੜੇ ਦਰਬਾਨਚੀ ਸਨ ਉਹ ਬਾਦਸ਼ਾਹ ਦੇ ਪਾਸ ਗਏ ਹਨ।
ਪਹੁੰਚੇ ਕਾਰੂ ਕੇਰ ਅਗਾਰੇ,
ਤੇ ਕਾਰੂ ਬਾਦਸ਼ਾਹ ਦੇ ਕੋਲ ਜਾ ਕਰਕੇ ਪਹੁੰਚ ਗਏ ਹਨ ਅੱਗੇ,
ਹੱਥ ਬੰਦ ਕੇ ਗਿਰਾ ਉਚਾਰੇ,
ਹੱਥ ਜੋੜ ਕਰਕੇ ਇਸ ਤਰੀਕੇ ਨਾਲ ਕਹਿਣ ਲੱਗੇ ਹਨ,
ਇੱਕ ਦਰਵੇਸ਼ ਅਪੂਰਵ ਆਵਾ,
ਕਹਿੰਦੇ ਵੀ ਇੱਕ ਨਵਾਂ ਫਕੀਰ ਆਇਆ ਹੈ,
ਆਦਕ ਪ੍ਰਤਾਪਵਾਨ ਲਖ ਪਾਵਨ,
ਬਹੁਤ ਭਾਰੀ ਪ੍ਰਤਾਪ ਵਾਲਾ, ਵੇਖਣ ਨੂੰ ਪ੍ਰਤਾਪ ਉਹਦਾ ਬਹੁਤ ਲੱਗਦਾ, ਚਿਹਰਾ ਬੜਾ ਤਗੜਾ ਕਰਦਾ ਹੈ, ਇਸ ਪ੍ਰਕਾਰ ਅੱਖਾਂ ਦੇ ਵਿੱਚ ਬੜੀ ਮਸਤੀ ਹੈ, ਐਸਾ ਫਕੀਰ ਸੰਤ ਆਇਆ ਇੱਕ।
ਨਿਰਦਲ ਬਚਨ ਜਿਹੇ ਨੀਕ ਸੁਭਾਅ,
ਇਹਦੇ ਮਿੱਠੇ ਕੋਮਲ ਬਚਨ ਨੇ ਸੁਭਾਅ ਬਹੁਤ ਚੰਗਾ ਹੈ,
ਸੁੰਦਰ ਰੂਪ ਸਭਨ ਮਨ ਭਾਉ,
ਸਰੂਪ ਵੀ ਬੜਾ ਸੁੰਦਰ ਹੈ, ਸਾਰਿਆਂ ਦੇ ਮਨ ਨੂੰ ਭਾਉਂਦਾ ਹੈ।
ਜਾਚਨ ਕੀ ਜਿਹੇ ਚਾਹ ਨਾ ਕਾਏ,
ਇਹਨਾਂ ਦੇ ਮਨ ਵਿੱਚ ਕਿਸੇ ਵੀ ਪਦਾਰਥ ਦੀ ਪ੍ਰਾਪਤੀ ਕਰਨ ਦੇ ਵਾਸਤੇ ਕੋਈ ਇੱਛਾ ਨਹੀਂ ਹੈ।
ਰਾਵਰ ਕੋ ਮਿਲਣੋ ਫੁਰਮਾਏ,
ਆਪ ਜੀ ਨੂੰ ਮਿਲਣ ਦੇ ਵਾਸਤੇ ਸੰਤ ਮਹਾਂਪੁਰਸ਼ ਕਹਿ ਰਹੇ ਹਨ।
ਕਿਉਂ ਸੁਣ ਕਾਰੂ ਦਰ ਪਰ ਆਇਓ,
ਇਸ ਤਰ੍ਹਾਂ ਦਰਬਾਨਚੀਆਂ ਦੇ ਕੋਲੋਂ ਸੁਣ ਕਰਕੇ ਜਿਹੜਾ ਕਾਰੂ ਬਾਦਸ਼ਾਹ ਸੀ ਦਰਵਾਜੇ ਉੱਪਰ ਆ ਗਿਆ ਹੈ।
ਸ੍ਰੀ ਨਾਨਕ ਦਰਸ਼ਨ ਪਾਇਓ,
ਆ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਪ੍ਰਾਪਤ ਕੀਤੇ ਹਨ।
ਬੰਦਨ ਕਰ ਪਾਠਾਂਡ ਅਗਾਰੇ,
ਕਾਰੂ ਬਾਦਸ਼ਾਹ ਸਤਿਗੁਰਾਂ ਨੂੰ ਨਮਸਕਾਰ ਕਰਕੇ ਅੱਗੇ ਸਾਹਮਣੇ ਖੜਾ ਹੋ ਗਿਆ ਹੈ।
ਸੰਗ ਪੀਰ ਮਾਨਵ ਕੀ ਭਾਰੇ
ਓਹਦੇ ਨਾਲ ਬਹੁਤ ਸਾਰੇ ਮਨੁੱਖ ਹਨ ਓਹਦੇ ਜਿਹੜੇ ਅੰਗ ਰਕਸ਼ਕ ਹਨ
ਦੋਹਰਾ ਇਸਬਤ ਸ੍ਰੀ ਨਾਨਕ ਤਵੈ
ਇਸ ਤਰੀਕੇ ਨਾਲ ਤਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ
ਬੈਠੇ ਕਰ ਹੀ ਤਾਂ
ਇਸ ਪ੍ਰਕਾਰ ਨੂੰ ਕਹਿੰਦੇ ਹਨ
ਬੀਨ ਬੀਨ ਬਹੁਤ ਠੀਕ
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਬਾਹਰ ਖੜੇ ਹੋਏ ਸਨ ਤੇ ਇਹ ਉੱਥੇ ਬਾਹਰ ਖੜੇ ਇਸ ਤਰੀਕੇ ਨਾਲ ਕੌਤੁਕ ਕਰ ਰਹੇ ਨੇ ਬੀਨ ਬੀਨ ਦਾ ਮਤਲਬ ਹੈ ਚੁਣ ਚੁਣ ਕੇ ਚੁਣ ਚੁਣ ਕੇ ਉੱਥੇ ਜਿਹੜੀਆਂ ਸਾਰੀਆਂ ਠਿਕਰੀਆਂ ਸਨ
ਪਾਵੇ ਪਟ ਕੇ ਮਾਹੇ
ਮਹਾਰਾਜ ਜਿਹੜੇ ਰੋੜੇ ਛੋਟੇ ਛੋਟੇ ਕੰਕਰ ਹੁੰਦੇ ਨੇ ਠਿਕਰੀਆਂ ਉਹਨਾਂ ਨੂੰ ਮਹਾਰਾਜ ਇਕੱਠੀਆਂ ਕਰਕੇ ਤੇ ਆਪਣੇ ਝੋਲੀ ਦੇ ਵਿੱਚ ਪਾਈ ਜਾ ਰਹੇ ਹਨ
ਚੋਪੇ ਦੇਖਤ ਕਾਰੂ ਗਿਰਾ ਉਚਾਰੇ
ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਲ ਵੇਖ ਕਰਕੇ ਤਦੋਂ ਕਾਰੂ ਬਾਦਸ਼ਾਹ ਕਹਿਣ ਲੱਗਾ ਹੈ
ਬੀਨ ਠੀਕਰੀ ਕਿਆ ਕਰਕਾਰੀ
ਕਹਿਣ ਲੱਗੇ ਬੀਨ ਠੀਕਰੀ ਕਿਆ ਕਰਕਾਰੀ ਇਹ ਜੋ ਤੁਸੀਂ ਠਿਕਰੀਆਂ ਇਕੱਠੀਆਂ ਕਰ ਰਹੇ ਹੋ ਛੋਟੇ ਛੋਟੇ ਰੋੜੇ ਇਹਨਾਂ ਨੂੰ ਇਕੱਠੇ ਕਰਕੇ ਤੁਸੀਂ ਕੀ ਕਰੋਗੇ
ਕਰੋ ਬਾਦ ਇਹ ਬੈਠੇ ਕਾਜੂ
ਇਸ ਪ੍ਰਕਾਰ ਇਹ ਤੁਸੀਂ ਜਿਹੜਾ ਕੰਮ ਕਰਦੇ ਹੋ ਠਿਕਰੀਆਂ ਨੂੰ ਇਕੱਠਿਆਂ ਕਰਨ ਵਾਲਾ ਇਹ ਵਿਅਰਥ ਹੈ ਇਹ ਕਿਸੇ ਕੰਮ ਨਹੀਂ ਆਉਣਾ ਹੈ
ਬਿਲਕੁਲ ਸੱਚ ਕਰੂ ਕਿਆ ਕਾਜੂ
ਠਿਕਰੀਆਂ ਨੂੰ ਇਕੱਠਿਆਂ ਰੋੜਿਆਂ ਨੂੰ ਇਕੱਠਿਆਂ ਕਰਕੇ ਤੁਸੀਂ ਕੀ ਕੰਮ ਕਰੋਗੇ
ਸੁਣ ਕੇ ਸ੍ਰੀ ਗੁਰੂ ਬਹਿਣ ਉਚਾਰੇ
ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਦੋਂ ਬਚਨ ਕੀਤੇ ਹਨ
ਚਲੇ ਠੀਕਰੀ ਸੰਗ ਹਮਾਰੇ
ਗਰੀਬ ਨਿਵਾਰ ਸੱਚੇ ਪਾਤਸ਼ਾਹ ਕਾਰੂ ਪਾਤਸ਼ਾਹ ਨੂੰ ਕਹਿਣ ਲੱਗੇ ਕਾਰੂ ਪਾਤਸ਼ਾਹ ਅਸੀਂ ਠਿਕਰੀਆਂ ਜਿਹੜੀਆਂ ਇਕੱਠੀਆਂ ਕਰ ਰਹੇ ਹਾਂ ਨਾ ਇਹ ਸਾਡੇ ਨਾਲ ਜਾਣਗੀਆਂ ਜਦੋਂ ਅਸੀਂ ਮਰ ਕੇ ਜਾਵਾਂਗੇ ਨਾ ਪਰਲੋਕ ਨੂੰ ਉਦੋਂ ਸਾਡੇ ਨਾਲ ਜਾਣਗੀਆਂ ਇਹ
ਦੀਨ ਕਰੋ ਯਾਦ ਤੇ ਇਕਠਾਏ
ਇਸ ਕਰਕੇ ਅਸੀਂ ਠਿਕਰੀਆਂ ਇਕੱਠੀਆਂ ਕਰਕੇ ਇਕੱਠੀਆਂ ਕਰ ਰਹੇ ਹਾਂ
ਪਰਲੋਕਾ ਮੈਂ ਕਾਜ ਸੇ ਆਏ
ਪਰਲੋਕ ਦੇ ਵਿੱਚ ਸਾਡੇ ਕੰਮ ਆਉਣਗੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਨੂੰ ਕਹਿ ਰਹੇ ਹਨ
ਇਹ ਦਰਵੇਸ਼ ਨਾ ਕਰੋ ਵਿਚਾਰੇ
ਇਸ ਤਰੀਕੇ ਨਾਲ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਇਹਨੇ ਸੁਣਿਆ ਤੇ ਫਿਰ ਜਵਾਬ ਦੇਣ ਲੱਗਾ ਕਹਿੰਦਾ ਹੇ ਫਕੀਰ ਹੇ ਦਰਵੇਸ਼ ਮਹਾਂਪੁਰਸ਼ੋ ਤੁਸੀਂ ਅਜੇ ਤੱਕ ਇਸ ਗੱਲ ਦੀ ਵਿਚਾਰ ਨਹੀਂ ਕੀਤੀ ਹੈ
ਵੈਸੇ ਠੀਕਰੀ ਜਾਹੇ ਅਗਾਰੇ
ਤੋ ਇਹ ਜਿਹੜੀਆਂ ਠਿਕਰੀਆਂ ਨੇ ਇਹ ਕਿਵੇਂ ਨਾਲ ਅਗਾਹਾਂ ਜਾਣਗੀਆਂ ਪਰਲੋਕ ਰੱਬ ਦੀ ਦੁਨੀਆਂ ਅੰਦਰ
ਇਹ ਸੰਗ ਕੀ ਯਹਾਂ ਰਹਾ ਹੈ
ਜਿਹੜੀ ਇਹ ਸਰੀਰ ਆਪਣਾ ਇਹ ਦੇਹ ਹੈ ਜਿਹੜੀ ਆਪਣੇ ਨਾਲ ਰਹਿੰਦੀ ਹਰ ਵਕਤ ਇਹ ਵੀ ਇੱਥੇ ਰਹਿ ਜਾਣੀ ਹੈ ਇਹ ਵੀ ਨੀ ਅਗਾਹ ਜਾਣੀ ਹੈ
ਤ੍ਰਿਣ ਸਮਾਨ ਕਿਸ ਸੰਗ ਨਾ ਜਾ ਹੈ
ਤੋ ਤ੍ਰਿਣ ਇੱਕ ਤੀਲੇ ਦੇ ਵਾਂਗ ਸੂਈ ਪਰ ਚੀਜ਼ ਵੀ ਅੱਗੇ ਨਹੀਂ ਜਾਵੇਗੀ
ਦੋ ਰਾਤਾਂ ਜ਼ੁਲਮੇ ਕਰ ਦੇਸ਼ ਮੈਂ
ਇਸ ਤਰੀਕੇ ਨਾਲ ਜਿਹੜੀ ਗੱਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਕਹਿਣੀ ਸੀ ਇਹਨੂੰ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੁਗਤੀ ਦੇ ਨਾਲ ਇਹਦੇ ਮੂੰਹ ਕਟਾ ਦਿੱਤੀ ਹੈ ਤੇ ਗਰੀਬ ਨਿਵਾਰ ਹੁਣ ਲੋਹਾ ਗਰਮ ਹੋਇਆ ਥੋੜਾ ਠੋਕਣ ਲੱਗੇ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਤੈ ਜ਼ੁਲਮੀ ਕਰ ਇਹ ਦੇਸ਼ ਮੈਂ ਤੂੰ ਜ਼ੁਲਮ ਕਰਕੇ ਇਸ ਦੇਸ਼ ਦੇ ਵਿਚ
ਕੀਨ ਪੈਤਾਲੀ ਗੰਜ
45 ਗੰਜ ਧਨ ਇਕੱਠਾ ਕੀਤੀ ਬੈਠਾ ਹੈ
ਕਿਉਂ ਕਰ ਜਾਵੇਂ ਸੰਗ ਇਹ
ਕਹਿੰਦਾ ਵੀ ਠਿਕਰੀਆਂ ਨਾਲ ਨੀ ਜਾਣੀਆਂ ਦੇਹ ਨਾਲ ਨੀ ਜਾਣੀ ਤੂੰ 45 ਗੰਜ ਇਕੱਠੇ ਕੀਤੀ ਬੈਠਾ ਇਹ ਨਾਲ ਕਿਵੇਂ ਜਾਣਗੇ ਤੇਰੇ
ਕੀਨ ਪਾਪ ਕੋ ਸੰਜ
ਤੂੰ ਪਾਪ ਕਰਕੇ ਜਿਹੜੀ ਸਾਰੀ ਕਮਾਈ ਇਕੱਠੀ ਕੀਤੀ ਹੋਈ ਹੈ
ਚੋਪੇ ਤੇਰੋ ਬੜੋ ਭਰਾਤਾ ਜੂ ਭਇਆ
ਜਿਹੜਾ ਤੇਰਾ ਵੱਡਾ ਭਰਾ ਹੋਇਆ ਜਿਹਦਾ ਨਾਮ ਹਰੂਨ
ਚਾਲੀ ਗੰਜ ਸੰਜ ਤਜ ਮੋਇਆ
ਉਹ 40 ਗੰਜ ਉਹਨੇ ਇਕੱਠੇ ਕੀਤੇ ਸੀ ਤੇਰੇ ਸਾਹਮਣੇ ਵੇਖ ਲਾ ਉਹ 40 ਗੰਜ ਧਨ ਛੱਡ ਕੇ ਤੇ ਇਹ ਮਰ ਗਿਆ ਹੈ
ਤਾਂ ਕਿ ਸੰਗ ਨਾ ਗਈ ਅਗਾਰੀ
ਉਹਦੇ ਨਾਲ ਵੀ ਇਹ ਜਿਹੜੀ ਮਾਇਆ ਅਗਾਂ ਨਹੀਂ ਗਈ ਹੈ
ਇਹ ਤੇ ਤੈ ਸੰਚੀ ਅਤ ਭਾਰੇ
ਤੂੰ ਉਹਦੇ ਨਾਲ ਉਹਦੀ ਯਾਦ ਇਕੱਠੀ ਕੀਤੀ ਬੈਠਾ ਹੈ
ਤੇਰੇ ਸੰਗ ਸੂ ਕਿਉਂ ਕਰ ਜਾਵੇ
ਤੂੰ ਦੇਖ ਤੇਰੇ ਭਰਾ ਦੇ ਨਾਲ ਨਹੀਂ ਗਈ ਤੇ ਤੇਰੇ ਨਾਲ ਇਹ ਕਿਵੇਂ ਜਾਵੇਗੀ
ਦੋਜਕ ਪਰ ਮਹਾਂ ਦੁਖ ਪਾਵੇ
ਤੂੰ ਪਾਪ ਕਰਕੇ ਤੈ ਇਹ ਮਾਇਆ ਇਕੱਠੀ ਕੀਤੀ ਹੈ ਇਸ ਕਰਕੇ ਨਰਕਾਂ ਦੀ ਅੱਗ ਵਿਚ ਪੈ ਜਾਵੇਗਾ
ਔਰ ਆਏ ਸਭ ਧਨ ਕੋ ਲੈ
ਬੜਾ ਇਸ ਪ੍ਰਕਾਰ ਤੂੰ ਦੁੱਖ ਪਾਵੇਂਗਾ ਤੇ ਜਿਹੜਾ ਧਨ ਤੂੰ ਇਕੱਠਾ ਕੀਤੀ ਬੈਠਾ ਤੂੰ ਮਰ ਕੇ ਚਲੇ ਜਾਵੇਂਗਾ ਅਚਾਨਕ ਇਹ ਧਨ ਕਿਸੇ ਨੇ ਹੋਰ ਨੇ ਆ ਕੇ ਲੈ ਲੈਣਾ ਹੈ
ਇਸ ਕਾਰਨ ਤੁਝ ਦੋਜਕ ਦੇ
ਇਸ ਕਾਰਨ ਤੈਨੂੰ ਦੋਜਕ ਪ੍ਰਾਪਤ ਹੋਵੇਗਾ
ਕੌਣ ਕਾਜ ਤੇਰੇ ਤਬ ਆਵੇ
ਤਦੋਂ ਇਹ ਜਿਹੜੀ ਤੇਰੀ ਪਾਪ ਦੀ ਕਮਾਈ ਹੈ ਕਿਹੜੇ ਕੰਮ ਆਵੇਗੀ
ਪਰ ਦੋਜਕ ਮੈਂ ਜਬ ਬਿਲ ਲਾਵੇ
ਜਦੋਂ ਤੂੰ ਦੋਜਕ ਵਿਚ ਪੈ ਕੇ ਵਿਰਲਾਪ ਕਰੇਗਾ ਉੱਥੇ ਵੱਡੇ ਕੂਕਾਂ ਪੁਕਾਰਾਂ ਕਰੇਗਾ
ਜਬ ਤਨ ਤੇ ਹੋਵੇ ਪ੍ਰਾਣ ਨਿਹਾਰੇ
ਪ੍ਰਕਾਰ ਜਦੋਂ ਤੇਰੇ ਪ੍ਰਾਣ ਸਰੀਰ ਦੇ ਨਾਲੋਂ ਵੱਖ ਕਰ ਦਿੱਤੇ ਜਾਣਗੇ
ਪੂਰਵ ਨਰ ਲਈ ਦਰਬ ਸੰਭਾਰੇ
ਇਸ ਪ੍ਰਕਾਰ ਪੂਰਵ ਨਰ ਜਿਹੜੇ ਮਨੁੱਖ ਹਨ ਉਹ ਤੇਰਾ ਧਨ ਸੰਭਾਲ ਕਰ ਲੈਣਗੇ ਇਸ ਦੀ
ਦਫ਼ਨ ਕਰੇ ਤੁਝਕੋ ਪਛਤਾਤੇ
ਪਹਿਲਾਂ ਜਦੋਂ ਤੂੰ ਮਰ ਜਾਵੇਂਗਾ ਨਾ ਤੇਰੇ ਸਰੀਰ ਦੀ ਪ੍ਰਵਾਹ ਬਾਅਦ ਚ ਕਰਨਗੇ ਪਹਿਲਾਂ ਉਹਨਾਂ ਨੂੰ ਧਨ ਦੀ ਪੈ ਜਾਏਗੀ ਜਿਹੜੇ 45 ਗੰਜ ਨੇ ਜੋੜੇ ਨੇ ਇਹਨੂੰ ਸਾਂਭੀਏ ਪਹਿਲਾਂ ਤੇ ਪਿੱਛੋਂ ਤੈਨੂੰ ਕਬਰ ਦੇ ਵਿਚ ਦਫਨਾਉਣ ਜਾਣਗੇ। ਸੰਸਕਾਰ ਤੇ ਮਨੁੱਖ ਦਾ ਬੰਦਾ ਬਾਅਦ ਚ ਕਰਦਾ, ਲੜਾਈ ਘਰੇ ਪਹਿਲਾਂ ਪੈ ਜਾਂਦੀ ਹੈ।
ਵਿਚਾਰ ਲਿਓ ਭਲ ਭੰਤੇ,
ਇਸ ਤਰੀਕੇ ਨਾਲ ਭਲੀ ਪ੍ਰਕਾਰ ਇਹ ਜਿਹੜੀ ਗੱਲ ਹੈ ਕਾਰੂ ਬਾਦਸ਼ਾਹ ਆਪਣੇ ਹਿਰਦੇ ਵਿਚ ਵਿਚਾਰ ਕਰ ਲੈ ਇਸ ਦੀ।
ਜੇ ਕਹਿ ਦੇਖਾ ਸੁਣਾ ਰੁਪਈਆ,
ਇਸ ਪ੍ਰਕਾਰ ਜਿੱਥੇ ਕਿੱਥੇ ਵੀ ਤੂੰ ਇੱਕ ਰੁਪਈਆ ਵੀ ਸੁਣਿਆ ਹੈ,
ਕਰਿਓ ਜ਼ੋਰ ਤੈਂ ਲੀਨ ਖੁਸਈਆ,
ਚੋਰ ਕਰਕੇ ਜ਼ੁਲਮ ਕਰਕੇ ਤੂੰ ਲੋਕਾਂ ਤੋਂ ਖੋਹ ਲੈਣਾ ਕੀਤਾ ਹੈ।
ਕਲ ਮਲ ਪੁੰਜ ਕੀਨ ਸਭ ਗੰਜਮ,
ਤੂੰ ਇਹ ਪੈਸੇ ਮਾਇਆ ਨੀ ਇਕੱਠੀ ਕੀਤੀ, ਤੂੰ ਤਾਂ ਇਹ ਸਮਝ ਲੋ ਪਾਪ ਹੀ ਇਕੱਠੇ ਕੀਤੇ ਹੋਏ ਹਨ।
ਸੰਗ ਨਾ ਚੱਲ ਹੀ ਰਾਖਤ ਸੰਜਮ,
ਜਿਹੜੀ ਤੂੰ ਇਕੱਠੀ ਕਰਕੇ ਰੱਖਦਾ ਇਹਨੇ ਨਾਲ ਤੇਰੇ ਨਹੀਂ ਜਾਣਾ ਹੈ।
ਜੇਕਰ ਚਾਹਤ ਆਪਣੀ ਨਿਕਾ,
ਇਸ ਪ੍ਰਕਾਰ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ,
ਤਜੋ ਖਸੂਟ ਨੂੰ ਨਰ ਸਭ ਹੀ ਕਰ,
ਇਸ ਪ੍ਰਕਾਰ ਸਾਰੇ ਮਨੁੱਖਾਂ ਦੇ ਕੋਲੋਂ ਜਿਹੜਾ ਤੂੰ ਧਨ ਖੋਇਆ ਹੋਇਆ ਜਬਰਦਸਤੀ ਵਾਪਸ ਕਰ ਦੇ।
ਮਾਨ ਵਚਨ ਜ਼ੁਲਮੀ ਪਰ ਹਰੀਏ,
ਵਚਨ ਮੰਨ ਕੇ ਸਾਡਾ ਤੇ ਜਿਹੜਾ ਜ਼ੁਲਮ ਕਰਨਾ ਲੋਕਾਂ ਉੱਪਰ ਛੱਡ ਦੇਣਾ ਕਰ।
ਜਿਹਨੇ ਮਨ ਦੂਜ ਕਪਰੀਏ,
ਜੇ ਸਾਡੇ ਵਚਨ ਨਹੀਂ ਮੰਨੇਗਾ ਤੇ ਨਰਕਾਂ ਦੇ ਵਿੱਚ ਪੈ ਜਾਵੇਗਾ।
ਕਈ ਕੋਸ ਅਗਨੀ ਕੇ ਮਾਹੇ,
ਕਈ ਕਰੋੜ ਜਿਹੜਾ ਪ੍ਰਲੋਕ ਦਾ ਰਸਤਾ, ਕਈ ਕੋ ਜਿਹੜਾ ਲੰਮਾ ਰਸਤਾ, ਅੱਗ ਦਾ ਰਸਤਾ, ਅੱਗ ਦੀਆਂ ਨਦੀਆਂ ਦੇ ਵਿੱਚੋਂ ਲੰਘਣਾ ਪੈਂਦਾ, ਉੱਥੇ ਅਗਨੀ ਬਣ ਵੀ ਆਉਂਦਾ ਹੈ।
ਜਮਦੂਤ ਫਿਰ ਆਏ,
ਜਮਦੂਤ ਨੇ ਜਿਹੜੇ ਜੀਵ ਨੂੰ ਖਿੱਚਦੇ ਹੋਏ ਉਸ ਅੱਗ ਦੇ ਵਿੱਚ ਦੀ ਲੈ ਕੇ ਜਾਂਦੇ ਹਨ।
ਦੋਹਰਾ ਦਰਸ਼ਨ ਕਰ ਪੁਨੋ ਬਚਨ ਸੁਣ,
ਇਸ ਤਰ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਤੇ ਮਹਾਰਾਜ ਦੇ ਸਿੱਖਿਆ ਦਾਇਕ ਬਚਨ ਸੁਣ ਕਰਕੇ
ਪਯੋ ਮੋਮ ਦਿਲ ਸੋਏ,
ਉਹ ਜਿਹੜਾ ਕਾਰੂ ਜ਼ੁਲਮੀ ਬਾਦਸ਼ਾਹ ਸੀ ਜਿਹੜਾ ਕਿਸੇ ਦੀ ਗੱਲ ਨਹੀਂ ਸੀ ਮੰਨਦਾ, ਪੱਥਰ ਵਰਗਾ ਜਿਹੜਾ ਦਿਲ ਸੀ ਮੋਮ ਦੇ ਵਾਂਗੂ ਪਿੰਗਲ ਗਿਆ ਹੈ।
ਅੱਗੇ ਸ੍ਰੀ ਗੁਰ ਕੇ ਤਵੈ,
ਉਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਗੇ
ਬੋਲਿਓ ਅੱਜ ਜੋ ਹੋਏ,
ਬਹੁਤ ਨਿਮਰਤਾ ਦੇ ਵਿੱਚ ਆ ਕਰਕੇ ਕਹਿਣ ਲੱਗਾ ਹੈ,
ਚੌਪੀ ਜਿਉ ਬੀਤੀ ਬੀਤੀ ਪਛਤਾਤੇ,
ਜਿਵੇਂ ਪਿੱਛੇ ਹੋ ਗਈ ਸੋ ਹੋ ਗਈ ਹੈ।
ਆਪ ਉਪਦੇਸ਼ ਦਿਓ ਭਲ ਭੰਤੇ,
ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਮੈਨੂੰ ਆਪ ਚੰਗੇ ਢੰਗ ਤਰੀਕੇ ਦੇ ਨਾਲ ਉਪਦੇਸ਼ ਬਖਸ਼ਿਸ਼ ਕਰੋ, ਸਿੱਖਿਆ ਦੇਣਾ ਕਰੋ ਮੈਨੂੰ।
ਜੋ ਨਿਸਚਾ ਹੋਇਆ ਪੰਥ ਖੁਦਾਏ,
ਜਿਹੜੀ ਸਿੱਖਿਆ ਪ੍ਰਾਪਤ ਕਰਕੇ ਮੈਨੂੰ ਖੁਦਾ ਪਰਮੇਸ਼ਰ ਦੇ ਰਸਤੇ ਦੇ ਉੱਪਰ, ਵਾਹਿਗੁਰੂ ਦੀ ਪ੍ਰਾਪਤੀ ਦੇ ਰਸਤੇ ਉੱਪਰ ਮੈਂ ਚੱਲ ਸਕਾਂ ਤੇ ਮੈਨੂੰ ਅਕਾਲ ਪੁਰਖ ਦੇ ਉੱਪਰ ਨਿਸ਼ਚਾ ਹੋ ਜਾਵੇ,
ਸੋਭਿਤ ਦੀਜੈ ਮੁਝੇ ਬਤਾਏ,
ਜਿਹੜੀ ਵਿਧੀ ਸੱਜੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਦੱਸ ਦੇਣਾ ਕਰੋ।
ਰਹਿ ਸਦੀਵ ਈਰਖਾ ਮਨ ਮੈਂ,
ਮਹਾਰਾਜ ਮੈਂ ਕੀ ਕਰਾਂ, ਜਿਹੜਾ ਮੇਰਾ ਮਨ ਹੈ ਸਦਾ ਈਰਖਾ ਦੇ ਵਿੱਚ ਸੜਦਾ ਰਹਿੰਦਾ ਹੈ।
ਜਾਂਦੇ ਰਹੋ ਮਗਨ ਮੈਂ ਧਨ ਮੈਂ,
ਇਸ ਕਰਕੇ ਮੈਂ ਵੇਹਣਾ ਜਿਹਦੇ ਕੋਲ ਵੀ ਧਨ ਉਹਦੇ ਨਾਲ ਮੈਂ ਈਰਖਾ ਕਰਨ ਲੱਗ ਪੈਂਦਾ ਮੇਰਾ ਮਨ, ਤੇ ਇਸ ਕਰਕੇ ਮੇਰਾ ਮਨ ਧਨ ਦੇ ਵਿੱਚ ਮਾਇਆ ਦੇ ਵਿੱਚ ਮਗਨ ਰਹਿੰਦਾ ਹੈ।
ਕਿਸਮਤ ਲੋਭ ਨਾ ਮਨ ਤੇ ਜਾਏ,
ਮਹਾਰਾਜ ਕਿਸੇ ਢੰਗ ਤਰੀਕੇ ਦੇ ਨਾਲ ਮਾਇਆ ਦਾ ਜਿਹੜਾ ਲੋਭ ਹੈ ਮੇਰੇ ਤੋਂ ਕੋਲੋਂ ਦੂਰ ਨਹੀਂ ਹੁੰਦਾ ਹੈ।
ਕਿਉਂ ਕਰ ਜਾਨੋ ਗੱਲ ਖੁਦਾਏ,
ਮਹਾਰਾਜ ਖੁਦਾ ਦੇ ਰਸਤੇ ਉੱਪਰ ਚੱਲਣ ਦਾ ਜਿਹੜਾ ਢੰਗ ਤਰੀਕਾ ਮੈਂ ਕਿਸ ਤਰੀਕੇ ਨਾਲ ਜਾਨਣਾ ਕਰਾਂ।
ਕਿਰਪਾ ਤਾਰਿਆ ਕਰੋ ਉਚਾਰ,
ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਮੈਨੂੰ ਆਪ ਜੀ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰੋ।
ਨਾਸ਼ੇ ਮਨ ਕੇ ਸਰਬ ਵਿਕਾਰ,
ਜਿਹੜੇ ਸਾਰੇ ਵਿਸ਼ੇ ਵਿਕਾਰ ਹਨ ਨਾਸ ਹੋ ਜਾਣ, ਜਿਸ ਕਰਕੇ
ਸੁਣ ਸ੍ਰੀ ਨਾਨਕ ਗਿਰਾ ਉਚਾਰੇ,
ਸੁਣ ਕਰਕੇ ਕਾਰੂ ਬਾਦਸ਼ਾਹ ਦੇ ਕੋਲੋਂ ਇਸ ਤਰ੍ਹਾਂ ਨਿਮਰਤਾ ਵਾਲੇ ਬਚਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤੇ ਹਨ।
ਇਹਨਾਂ ਨਸੀਹਤ ਸਭ ਸੁਖ ਕਾਰੇ,
ਸਾਰਿਆਂ ਨੂੰ ਸੁਖ ਕਰਨ ਵਾਲੀ ਇਹ ਜਿਹੜੀ ਨਸੀਹਤ ਹੈ, ਨਸੀਹਤ ਨਾਮਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੇ ਉਸ ਵਕਤ ਉਚਾਰਨ ਕੀਤਾ ਸੀ, ਨਸੀਹਤ ਜਿਹਦੇ ਨਾਲ ਪਰਲੋਕ ਦੇ ਜਿਹੜੇ ਦੁੱਖ ਹਨ, ਡਰ ਹਨ, ਦੂਰ ਹੋ ਜਾਂਦੇ ਨੇ, ਨਸੀਹਤ ਸਿੱਖਿਆ ਪ੍ਰਾਪਤ ਹੁੰਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਦੋਂ ਕਾਰੂ ਬਾਦਸ਼ਾਹ ਨੂੰ ਇਹ ਨਸੀਹਤਨਾਮਾ ਉਚਾਰ ਕੇ ਸੁਣਾਉਣਾ ਕੀਤਾ ਹੈ।
ਲੰਗ ਮਹੱਲਾ ਪਹਿਲਾ ਕੀਚਾ, ਨੇਕ ਨਾਮੀ ਜੋ ਦੇਵੈ ਖੁਦਾਏ,
ਸੋ ਇਹ ਜਿਹੜਾ ਗੁਰਬਾਣੀ ਦੇ ਵਿੱਚ ਤਾਂ ਸ਼ਬਦ ਨਹੀਂ ਆਉਂਦਾ, ਬਾਹਰੋਂ ਹੈ। ਮਹਾਰਾਜ ਨੇ ਤਲੰਗ ਰਾਗ ਦੇ ਵਿੱਚ ਉੱਥੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੂੰ ਉਚਾਰਨ ਕੀਤਾ। ਗਰੀਬ ਨਵਾਜ ਕਹਿੰਦੇ ਕੀਚੇ ਨੇਕ ਨਾਮੀ ਜੋ ਦੇਵੈ ਖੁਦਾਏ, ਖੁਦਾ ਜੋ ਅੱਲਾ ਤਾਲਾ ਪਰਮੇਸ਼ਰ ਹੈ ਜੋ ਦਿੰਦਾ ਹੈ, ਉਸ ਨੂੰ ਪ੍ਰਾਪਤ ਕਰਕੇ ਨੇਕ ਕੰਮ ਕਰੀਏ, ਨੇਕ ਕੰਮ ਕਰਕੇ ਤੇ ਨੇਕ ਨਾਮੀ ਹੋ ਜਾਈਏ, ਆਪਣਾ ਨਾਮ ਨੇਕ ਕੰਮ ਕਰਨ ਦੇ ਵਿੱਚ ਬਣਾਉਣਾ ਕਰੀਏ।
ਜੋ ਦਿਸੈ ਜ਼ਮੀਂ ਪਰ ਸੋ ਸਿਫ ਨਾਏ,
ਜਿਹੜਾ ਜ਼ਮੀਨ ਤੇ ਇਨ੍ਹਾਂ ਅੱਖਾਂ ਦੇ ਨਾਲ ਦਿਸ ਰਿਹਾ ਹੈ, ਸਾਰਾ ਫਨਾ ਹੋ ਜਾਣਾ ਹੈ, ਸਾਰਾ ਨਾਸ਼ ਹੋ ਜਾਣਾ, ਖਤਮ ਹੋ ਜਾਣਾ ਹੈ।
ਦਾਇਮ ਵਾ ਦੌਲਤ ਕਸੇ ਬੇਸ਼ੁਮਾਰ,
ਨਾਲ ਦੌਲਤ ਬੇਸ਼ੁਮਾਰ ਜਿਹੜੀ ਪਰਮੇਸ਼ਰ ਵੱਲੋਂ ਬਣਾਈ ਹੋਈ ਹੈ, ਕਸੇ ਜਿਹੜੇ ਮਨੁੱਖ ਹਨ, ਦਾਇਮ ਹਮੇਸ਼ਾ, ਇਹ ਚੀਜ਼ਾਂ ਹਮੇਸ਼ਾ ਨਹੀਂ ਰਹਿਣ ਵਾਲੀਆਂ ਹਨ।
ਨਾ ਰਹੇਗੀ ਕਰੋੜੀ, ਨਾ ਰਹੇਗੀ ਹਜ਼ਾਰ,
ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਕਰੋੜਾਂ ਵਾਲੇ ਕਰੋੜਾਂ ਜਿਨ੍ਹਾਂ ਦੇ ਕੋਲ ਧਨ ਹੈ, ਹਜ਼ਾਰਾਂ ਧਨ, ਉਹ ਵੀ ਇਹ ਸੰਸਾਰ ਚ ਰਹਿੰਦੇ ਨੇ। ਨਾ ਤਾਂ ਕਰੋੜਾਂ ਰੁਪਈਆ ਜਿਨ੍ਹਾਂ ਦੇ ਕੋਲ ਉਹ ਰਹਿਣਗੇ, ਨਾ ਜਿਨ੍ਹਾਂ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਮਾਇਆ, ਉਹ ਵੀ ਸੰਸਾਰ ਦੇ ਵਿੱਚ ਨਹੀਂ ਰਹਿਣਗੇ।
ਲਵੜਾ ਤੁਸੀਂ ਕਾ ਜੋ ਖਰਚਾ ਯਾਰ ਖਾਏ,
ਤੱਕ ਉਹਨਾਂ ਨੇ ਬੈਂਕ ਭਰੇ ਹੋਏ ਨੇ, ਪਰ ਮਹਾਰਾਜ ਕਹਿੰਦੇ ਦਮੜਾ ਤੁਸੀਂ ਕਾ ਜੋ ਖਰਚੇ ਯਾਰ ਖਾਏ। ਦਮੜਾ ਤਾਂ ਉਹਦਾ ਹੀ ਜਿਹੜਾ ਖਾ ਲੈਂਦਾ, ਜਿਹੜੇ ਧਨ ਦੇ ਨਾਲ ਵਰਤ ਕੇ ਖਰਚ ਕੇ ਉਹਦਾ ਅਨਾਜ ਖਰੀਦ ਕੇ ਪੇਟ ਵਿੱਚ ਚਲਾ ਗਿਆ ਉਹ ਸਾਡਾ, ਜਾਂ ਜਿਹਦੇ ਖਰੀਦ ਕੇ ਵਸਤਰ ਪਹਿਨ ਲਏ ਨੇ ਉਹ ਸਾਡੇ ਨੇ, ਜਿਹੜੇ ਬਾਕੀ ਬੈਂਕਾਂ ਵਿੱਚ ਪਏ ਹੋਏ ਨੇ ਉਹ ਸਾਡੇ ਨਹੀਂ। ਇਸ ਕਰਕੇ ਗਰੀਬ ਨਵਾਜ ਕਹਿੰਦੇ ਜਿਹੜਾ ਖਰਚਦਾ ਹੈ, ਜਿਹੜਾ ਖਾਂਦਾ ਹੈ, ਉਹਦਾ ਹੀ ਦਮੜਾ ਹੈ।
ਦੇਵੇ ਦਿਲਾਵਰ ਰਜਾਵੇ ਖੁਦਾ,
ਇਸ ਤਰੀਕੇ ਨਾਲ ਰਜਾਵੇ ਖੁਦਾ, ਉਹ ਖੁਦਾ ਪਰਮੇਸ਼ਰ ਜਿਹੜਾ ਦਿੰਦਾ ਹੈ, ਦੇਵੇ ਦਿਲਾਵੇ ਲੋਕਾਂ ਨੂੰ, ਉਹਦੇ ਵਿੱਚੋਂ ਦਸਵੰਧ ਕੱਢ ਕੇ ਹੋਰਨਾਂ ਨੂੰ ਦੇਣਾ ਕਰੇ ਤੇ ਹੋਰਨਾਂ ਨੂੰ ਪ੍ਰੇਰ ਕੇ ਤੇ ਗਰੀਬਾਂ ਨੂੰ ਦਾਨ ਦਿਵਾਉਣਾ ਕਰੇ ਅਤੇ ਖੁਦਾ ਦੀ ਰਜਾ ਦੇ ਵਿੱਚ ਰਹਿਣਾ ਕਰੇ।
ਹੋਤਾ ਨਾ ਰੱਖੇ ਇਕੀਲਾ ਨਾ ਖਾਏ,
ਕਿਸੇ ਦੇ ਪਾਸ ਪਾਈ ਬਹੁਤੀ ਮਾਇਆ, ਹੋਤਾ ਨਾ ਰੱਖੇ ਬਹੁਤਾ ਧਨ ਨਾ ਪਾਸ ਰੱਖੇ, ਅਕੇਲਾ ਨਾ ਖਾਏ, ਸੋ ਕੱਲਾ ਜਿਹੜਾ ਹੈ ਉਹ ਕੱਲਾ ਵੀ ਨਾ ਖਾਣਾ ਕਰੇ, ਵੰਡ ਕੇ ਖਾਏ। ਇਸ ਤਰੀਕੇ ਨਾਲ ਵੰਡ ਛਕਣ ਦਾ ਹੁਕਮ ਹੈ।
ਤਹਿਕੀਕ ਦਿਲਦਾਨੀ ਵਹੀ ਭਜਤ ਜਾਏ,
ਤਹਿਕੀਕ ਦਾ ਮਤਲਬ ਇਹ ਫਾਰਸੀ ਦਾ ਲਫ਼ਜ਼ ਹੈ, ਤਹਿਕੀਕ ਦਾ ਮਤਲਬ ਨਿਸ਼ਚੇ ਪੂਰਵਕ, ਇਹ ਗੱਲ ਪੱਕੀ ਹੈ। ਦਿਲਦਾਨੀ, ਦਾਨੀ ਦਾ ਮਤਲਬ ਬਜਾਨੀ, ਇਹ ਗੱਲ ਆਪਣੇ ਦਿਲਾਂ ਦੇ ਵਿੱਚ ਜਾਣ ਲਈਏ, ਪੱਕੀ ਗੱਲ ਨਿਸ਼ਚਾ ਗਰੰਟੀ ਹੈ। ਵਹੀ ਭਜਤ ਜਾਏ, ਜਿਹੜਾ ਇਸ ਤਰ੍ਹਾਂ ਕਰਦਾ ਉਹ ਗੁਰੂ ਪਿਆਰੇ ਭਿਸਤ ਨੂੰ ਜਾਂਦਾ ਹੈ, ਸਵਰਗ ਨੂੰ ਪ੍ਰਾਪਤ ਹੋ ਜਾਂਦਾ ਹੈ।
ਕੀਚਾ ਤਵੱਜਿਆ ਨਾ ਕੀਚਾ ਗੁਮਾਨ,
ਤਰੀਕੇ ਨਾਲ ਤਵੱਜਿਆ ਕਹਿੰਦੇ ਨੇ ਸਤਿਕਾਰ ਨੂੰ, ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ। ਜੇ ਮਾਇਆ ਪਾਸ ਪ੍ਰਾਪਤ ਹੋ ਗਈ ਹੈ, ਧਨ ਪ੍ਰਾਪਤ ਹੋਇਆ, ਵਿਭੂਤੀ ਮਿਲ ਗਈ ਹੈ, ਜਾਇਦਾਦ ਬਣ ਗਈ, ਤੇ ਹੰਕਾਰ ਨਹੀਂ ਕਰਨਾ ਚਾਹੀਦਾ ਉਹਦੇ ਵਿੱਚ। ਇਸ ਤਰੀਕੇ ਨਾਲ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਨਾ ਰਹਿਸੀ ਇਹ ਦੁਨੀਆ, ਨਾ ਰਹਿਸੀ ਦੀਵਾਨ,
ਨਾ ਇਹ ਦੁਨੀਆ ਰਹਿਣੀ ਹੈ ਸਾਰੀ, ਹੰਕਾਰ ਕਿਹੜੀ ਗੱਲ ਦਾ ਕਰਨਾ, ਜਦੋਂ ਰਹਿਣਾ ਹੀ ਨਹੀਂ ਸੰਸਾਰ ਦੇ, ਫਿਰ ਹੰਕਾਰ ਕਿਸ ਚੀਜ਼ ਦਾ ਹੈ, ਕੋਈ ਪਤਾ ਨਹੀਂ ਕਦੋਂ ਫੂਕ ਨਿਕਲ ਜਾਵੇ ਸਰੀਰ ਦੇ ਵਿੱਚੋਂ। ਇਸ ਕਰਕੇ ਹੰਕਾਰ ਨਹੀਂ ਕਰਨਾ, ਦੁਨੀਆ ਰਹਿਣੀ ਨਹੀਂ ਹੈ, ਨਾ ਰਹਿਸੀ ਦੀਵਾਨ, ਤੇ ਨਾ ਇੱਥੇ ਜਿਹੜੇ ਵੱਡੇ ਵੱਡੇ ਕਚਹਿਰੀਆਂ ਲੱਗਦੀਆਂ ਨੇ, ਇਸ ਪ੍ਰਕਾਰ ਉਹ ਵੀ ਨਹੀਂ ਰਹਿਣਗੀਆਂ।
ਹਾਥੀ ਵਾ ਘੋੜੇ ਵਾ ਲਸ਼ਕਰ ਹਜ਼ਾਰ,
ਨਾ ਇਹ ਜਿਹੜੀ ਫੌਜ ਹਾਥੀਆਂ ਦੀ, ਨਾ ਇਸ ਪ੍ਰਕਾਰ ਘੋੜਿਆਂ ਦੀ ਫੌਜ, ਨਾ ਲਸ਼ਕਰ ਜਿਹੜੇ ਪੈਦਲ ਸੈਨਾ, ਰੱਥਾਂ ਵਾਲੀ ਸੈਨਾ, ਇਸ ਤਰ੍ਹਾਂ ਸਾਰੀ ਜਿਹੜੀ ਫੌਜ ਹੈ ਰਾਜਿਆਂ ਦੇ ਪਾਸ ਹੋਇਆ ਕਰਦੀ, ਚਾਰ ਤਰ੍ਹਾਂ ਦੀ ਆਰਮੀ ਹੈ, ਇਸ ਤਰੀਕੇ ਨਾਲ ਇਹ ਨਹੀਂ ਰਹੇਗੀ, ਸਾਰੀ ਫਨਾ ਹੋ ਜਾਣੀ ਹੈ।
ਹੋਵੇਗੇ ਗਰਕ ਕੁਛ ਲੱਗਾ ਨਾ ਬਾਰ,
ਕੋਈ ਦੇਰ ਨਹੀਂ ਲੱਗੇਗੀ, ਇੱਕ ਛਿੰਡ ਦੇ ਵਿੱਚ ਹੀ, ਬਹੁਤਾ ਟਾਈਮ ਨਹੀਂ ਹੈ, ਗਰਕ ਹੋ ਜਾਵੇਗੀ, ਨਾਸ ਹੋ ਜਾਵੇਗੀ।
ਦੁਨੀਆਂ ਕਾ ਦੀਵਾਨਾ ਕਹਿ ਮੁਲਖ ਮੇਰਾ,
ਦੁਨੀਆਂ ਦੇ ਵਿੱਚ ਮਾਇਆ ਦੇ ਵਿੱਚ ਤਦਾਕਾਰ ਮਸਤ ਹੋਇਆ ਜਿਹੜਾ ਮਨੁੱਖ ਹੈ, ਮਾਇਆ ਧਾਰੀ ਪਾਗਲ ਹੋਇਆ ਹੋਇਆ, ਕਹਿੰਦਾ ਕਿ ਇਹ ਮੁਲਕ ਮੇਰਾ, ਇਹਦੇ ਉੱਪਰ ਹੁਣ ਮੇਰਾ ਰਾਜ ਹੈ, ਹੁਣ ਮੈਂ ਰਾਜ ਕਰਦਾ, ਹਕੂਮਤ ਮੇਰੇ ਹੱਥ ਵਿੱਚ ਆਈ ਹੋਈ ਹੈ, ਇਸ ਤਰ੍ਹਾਂ ਇਹ ਪਾਗਲਾਂ ਵਾਲੀਆਂ ਝੱਲਿਆਂ ਵਾਲੀਆਂ ਗੱਲਾਂ ਕਰਦਾ ਹੈ।
ਆਈ ਮੌਤ ਸਿਰ ਪਰ, ਨਾ ਮੇਰਾ ਨਾ ਤੇਰਾ,
ਸਾਰੇ ਕਹਿੰਦੇ ਜਦੋਂ ਮੌਤ ਸਿਰ ਤੇ ਆ ਗਈ, ਉਹ ਹੁਣ ਤੂੰ ਕਹਿੰਦਾ ਇਹ ਮੁਲਕ ਮੇਰਾ, ਇਹ ਰਾਜ ਮੇਰਾ, ਇਹ ਦੇਸ਼ ਮੇਰਾ, ਹੁਣ ਮੇਰਾ ਰਾਜ ਹੈ, ਜਦੋਂ ਮੌਤ ਆ ਗਈ, ਨਾ ਤੇਰਾ ਰਹਿਣਾ ਨਾ ਇਹ ਮੇਰਾ ਰਹਿਣਾ, ਉਦੋਂ ਕਿਹਨੂੰ ਦੱਸੇਗਾ ਇਹ ਮੇਰਾ ਇਹ ਤੇਰਾ ਹੈ।
ਕੀਤੀ ਗਈ ਦੇਖ ਵਾਜੇ ਵਜਾਏ,
ਚਾਰੂ ਬਾਦਸ਼ਾਹ ਵੇਖ ਤੇਰੇ ਸਾਹਮਣੇ ਅੱਖਾਂ ਦੇ ਨਾਲ, ਵੱਡੇ ਵੱਡੇ ਬਾਦਸ਼ਾਹ ਚੱਕਰਵਰਤੀ ਬਾਦਸ਼ਾਹ ਹੋਏ ਨੇ, ਜਦੋਂ ਉਹਨਾਂ ਦੇ ਰੱਥ ਚੱਲਦੇ ਸਨ ਤੇ ਲੀਹਾਂ ਪੈ ਜਾਂਦੀਆਂ, ਸਮੁੰਦਰ ਬਣ ਜਾਇਆ ਕਰਦੇ ਸਨ, ਐਡੇ ਵੱਡੇ ਚੱਕਰਵਰਤੀ ਬਾਦਸ਼ਾਹ ਤੇਰੇ ਸਾਹਮਣੇ ਚਲੇ ਗਏ ਨੇ, ਜਿਨ੍ਹਾਂ ਦੇ ਜਦੋਂ ਉਹ ਆਪਣੇ ਮਹਿਲਾਂ ਦੇ ਵਿੱਚੋਂ ਬਾਹਰ ਨਿਕਲਦੇ ਸਨ ਤਾਂ ਉਸ ਵਕਤ ਵਾਜੇ ਵੱਜਦੇ ਸਨ, ਨਗਾਰੇ ਵੱਜਦੇ ਸਨ, ਢੋਲ ਵੱਜਦੇ ਸਨ ਕਿ ਰਾਜਾ ਜੀ ਪਧਾਰ ਰਹੇ ਹਨ, ਵੇਖ ਤੇਰੇ ਸਾਹਮਣੇ, ਹੁਣ ਕਿਧਰੇ ਵੀ ਉਹ ਨਜ਼ਰ ਨਹੀਂ ਆਉਂਦੇ ਹਨ।
ਵਹੀ ਇੱਕ ਚਲਤੇ ਵਕਤ ਕੋਈ, ਵਹੀ ਇੱਕ ਰਹਿਸੀ ਜੋ ਸੱਚਾ ਖੁਦਾ ਹੈ,
ਜੋ ਸੱਚਾ ਖੁਦਾ ਹੈ, ਪਰਮੇਸ਼ਰ ਹੈ, ਇੱਕ ਉਹੀ ਰਹਿਣ ਵਾਲਾ, ਬਾਕੀ ਸਭ ਖਤਮ ਹੋ ਜਾਣ ਵਾਲੇ ਹਨ।
ਆਇਆ ਇਕੇਲਾ ਇਕੇਲਾ ਚਲਾਇਆ,
ਇਕੱਲਾ ਹੀ ਤੂੰ ਆਇਆ ਦੁਨੀਆਂ ਦੇ ਵਿੱਚ, ਤੇ ਇਕੱਲਾ ਹੀ ਇੱਥੋਂ ਬੰਨ ਕੇ ਤੈਨੂੰ ਤੋਰ ਦਿੱਤਾ ਜਾਵੇਗਾ।
ਚਲਦੇ ਵਕਤ ਕੋਈ ਕੰਮ ਨਾ ਆਇਆ,
ਚਲਦੇ ਵਕਤ ਤੇਰੇ ਕਿਸੇ ਨੇ ਵੀ ਤੇਰੇ ਕੰਮ ਨਹੀਂ ਆਉਣਾ ਹੈ।
ਲੇਖਾ ਮੰਗੀਜਾ ਕਿਆ ਕੀਜਾ ਜਵਾਬ,
ਲੇਖਾ ਹੋਵੇਗਾ ਪਰਮੇਸ਼ਰ ਦੀ ਦਰਗਾਹ ਦੇ ਵਿੱਚ, ਇਕੱਲੀ ਇਕੱਲੀ ਗੱਲ ਦਾ ਉੱਥੇ ਲੇਖਾ ਹੋਵੇਗਾ, ਉਹਦੇ ਕੋਲੋਂ ਪਰਮੇਸ਼ਰ ਕੋਲੋਂ ਕੋਈ ਗੱਲ ਲੁਬੀ ਛਿਪੀ ਰਹਿੰਦੀ ਨਹੀਂ ਹੈ। ਜਦੋਂ ਉੱਥੇ ਲੇਖਾ ਹੋਵੇਗਾ ਕੀ ਜਵਾਬ ਦੇਵੇਗਾ ਉੱਥੇ?
ਤੋਵਾ ਪੁਕਾਰੈ ਤੂੰ ਪਾਵੈ ਅਜ਼ਾਬ।
ਅਜ਼ਾਬ ਦਾ ਮਤਲਬ ਹੁੰਦਾ ਹੈ ਦੁੱਖ, ਤੈਨੂੰ ਦੁੱਖ ਸਜਾਵਾਂ ਪ੍ਰਾਪਤ ਹੋਣਗੀਆਂ। ਤੋਬਾ ਕਰੇਗਾ, ਕੰਨਾਂ ਨੂੰ ਹੱਥ ਲਾਵੇਗਾ ਵੀ ਮੈਂ ਤਾਂ ਦੁਨੀਆਂ ਤੇ ਜਾ ਕੇ ਐਵੇਂ ਭੁੱਲਾ ਰਿਹਾ। ਇਸ ਪ੍ਰਕਾਰ ਤੋ ਪੁਕਾਰਾਂ ਕਰੇਗਾ ਪਰ ਕੋਈ ਸੁਣੇਗਾ ਨਹੀਂ ਉਸ ਵਕਤ।
ਦੁਨੀਆਂ ਪਰ ਕੀ ਆ ਜ਼ੋਰ ਦੰਬੜਾ ਕਮਾਇਆ,
ਦੁਨੀਆਂ ਉੱਪਰ ਜ਼ੋਰ ਕਰਕੇ ਜ਼ੁਲਮ ਕਰਕੇ ਤੂੰ ਮਾਇਆ ਇਕੱਠੀ ਕੀਤੀ ਹੋਈ ਹੈ।
ਆਇਆ ਹੰਢਾਇਆ ਅਜਾਈ ਗਵਾਇਆ,
ਖਾਲਿਆ ਇਸ ਪ੍ਰਕਾਰ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਨੂੰ ਛਕ ਲਿਆ, ਹੰਢਾਲਿਆ ਸੋਹਣੇ ਸੋਹਣੇ ਕੱਪੜੇ ਪਾ ਕੇ ਹੰਢਾਲੇ ਸਰੀਰ ਦੇ ਉੱਪਰ, ਇਸ ਤਰੀਕੇ ਨਾਲ ਅਜਾਈ ਗਵਾਇਆ। ਸਮਾਂ ਤੈਨੂੰ ਪ੍ਰਾਪਤ ਹੋਇਆ ਸੀ ਪਰਮੇਸ਼ਰ ਦਾ ਨਾਮ ਜਪਣ ਵਾਸਤੇ, ਤੂੰ ਖਾਣ ਦੇ ਵਿਚ ਹੀ ਸਾਰੀ ਉਮਰ ਲੰਘਾ ਤੀ, ਸੋਹਣੇ ਸੋਹਣੇ ਵਸਤਰ ਲੋਕਾਂ ਨੂੰ ਪਾ ਕੇ ਵਿਖਾਉਂਦਾ ਰਿਹਾ, ਇਸ ਤਰੀਕੇ ਨਾਲ ਅਜਾਈ ਗਵਾਇਆ, ਆਪਣਾ ਮਨੁੱਖਾ ਜਨਮ ਤੂੰ ਐਵੇਂ ਵਿਅਰਥ ਹੀ ਗਵਾ ਦਿੱਤਾ ਹੈ।
ਆਖਰ ਪਛੂ ਤਾਣਾ ਕਰੇ ਹਾਏ ਹਾਏ,
ਫੇਰ ਨੂੰ ਤੈਨੂੰ ਪਛੋ ਤਾਣਾ ਹੋਵੇਗਾ, ਪਛਤਾਵੇਗਾ ਤੂੰ, ਉਸ ਵਕਤ ਹਾਏ ਹਾਏ ਕਰੇਗਾ।
ਦਰਗਹਿ ਗਿਆ ਸੂ ਪਾਵੇ ਸਜਾਏ,
ਦਰਗਾਹ ਦੇ ਵਿਚ ਪਰਮੇਸ਼ਰ ਦੀ ਦੁਨੀਆਂ ਵਿਚ ਪੇਸ਼ ਹੋਵੇਗਾ, ਉੱਥੇ ਤੈਨੂੰ ਸਜਾਵਾਂ ਪ੍ਰਾਪਤ ਹੋਣਗੀਆਂ।
ਲਾਣਤ ਹੈ ਤੈਂ ਕੁਆਰ ਤੈਂਡੀ ਕਮਾਏ,
ਕਾਰੂ ਬਾਦਸ਼ਾਹ ਲਾਣਤ ਹੈ ਤੇਰੇ ਤੇ ਅਤੇ ਤੈਂਡੀ ਕਮਾਈ। ਇਸੇ ਤਰੀਕੇ ਨਾਲ ਤੇਰੀ ਕਮਾਈ ਜਿਹੜੀ ਤੂੰ ਪਾਪਾਂ ਨਾਲ ਕੀਤੀ ਹੋਈ ਹੈ, ਤੇਰੇ ਤੇ ਵੀ ਲਾਣਤ ਹੈ, ਤੇਰੀ ਕਮਾਈ ਤੇ ਵੀ ਲਾਣਤ ਹੈ।
ਦਗੇਬਾਜ਼ੀ ਕਰ ਕਰ ਦੁਨੀਆਂ ਲੁੱਟ ਖਾਏ,
ਦਗੇਬਾਜ਼ੀ ਧੋਖਾ ਕਰ ਕਰਕੇ ਤੂੰ ਦੁਨੀਆਂ ਨੂੰ ਲੁੱਟ ਕੇ ਖਾ ਲਿਆ ਹੈ।
ਪੀਏ ਪਿਆਲੇ ਔਖਾ ਇੱਕ ਵਾਰ,
ਇਸ ਤਰੀਕੇ ਨਾਲ ਪਿਆਲਿਆਂ ਦੇ ਵਿਚ ਸੋਹਣੇ ਸੋਹਣੇ ਪਿਆਲਿਆਂ ਦੇ ਵਿਚ ਪਾ ਪਾ ਕੇ ਤੂੰ ਸ਼ਰਾਬ ਪੀਂਦਾ ਰਿਹਾ ਅਤੇ ਖਾਏ ਕਬਾਬ, ਤੋ ਜਾਨਵਰਾਂ ਨੂੰ ਮਾਰ ਕਰਕੇ ਤੇ ਉਹਨਾਂ ਦੇ ਕਬਾਬ ਬਣਾ ਬਣਾ ਕੇ ਉਹਨਾਂ ਨੂੰ ਸਿੱਖਾਂ ਦੇ ਉੱਪਰ ਚਾੜ ਕੇ ਉਹਨਾਂ ਦੇ ਮਾਸ ਨੂੰ ਕੋਹ ਕੇ ਪਹਿਲਾਂ ਮਾਰਦਾ, ਫਿਰ ਉਹਨਾਂ ਦੇ ਮਾਸ ਨੂੰ ਸਿੱਖਾਂ ਦੇ ਵਿਚ ਪਰੋ ਕੇ ਤੇ ਅੱਗ ਦੇ ਉੱਪਰ ਭੁੰਨ ਕੇ ਕਬਾਬ ਬਣਾ ਬਣਾ ਕੇ ਤੂੰ ਖਾਦੇ ਹਨ।
ਦੇਖੋ ਰੇ ਲੋਕੋ ਜੋ ਹੋਤੇ ਖਰਾਬ,
ਕਹਿੰਦੇ ਹੇ ਦੁਨੀਆਂ ਦੇ ਲੋਕੋ ਵੇਖੋ ਇਸ ਤਰ੍ਹਾਂ ਕਾਰੂ ਬਾਦਸ਼ਾਹ ਵਰਗੇ ਜਿਹੜੇ ਲੋਕ ਨੇ ਰੰਗ ਰਲੀਆਂ ਦੇ ਵਿਚ ਲੱਗੇ ਹੋਏ, ਸ਼ਰਾਬਾਂ ਪੀਂਦੇ, ਬਰਫੈਲੀਆਂ ਕਰਦੇ, ਮਾਸ ਖਾਂਦੇ, ਇਸ ਤਰੀਕੇ ਨਾਲ ਖਰਾਬ ਹੁੰਦੇ ਹਨ।
ਜਿਸਕਾ ਤੂੰ ਬੰਦਾ ਤੀਸੀ ਕਰ ਸਵਾਰ,
ਜਿਸ ਪਰਮੇਸ਼ਰ ਦਾ ਤੂੰ ਬੰਦਾ ਹੈ ਉਸ ਪਰਮੇਸ਼ਰ ਨੇ ਤੈਨੂੰ ਇਹ ਸਰੀਰ ਦੇ ਕੇ ਬਾਅਦ ਵਿਚ ਸਵਾਰਨਾ ਕੀਤਾ ਹੈ।
ਦੁਨੀਆਂ ਕੇ ਲਾਲਚ ਪੈਨ ਸਾਹਿਬ ਵਿਸਾਰਿਆ,
ਦੁਨੀਆਂ ਦੇ ਲਾਲਚ ਦੇ ਵਿਚ ਲੱਗ ਕਰਕੇ ਉਸ ਮਾਲਕ ਨੂੰ ਭੁਲਾ ਦਿੱਤਾ ਹੈ।
ਨਾ ਕੀਤੀ ਇਬਾਦਤ ਨਾ ਰੱਖਿਓ ਈਮਾਨ,
ਇਬਾਦਤ ਫਾਰਸੀ ਦਾ ਲਫ਼ਜ਼ ਹੈ, ਇਹ ਵੀ ਇਬਾਦਤ ਵਿਚ ਮਤਲਬ ਹੁੰਦਾ ਬੰਦਗੀ ਜਾਂ ਪੂਜਾ। ਇਸ ਪ੍ਰਕਾਰ ਨਾ ਕੀਤੀ ਇਬਾਦਤ, ਨਾ ਤੂੰ ਇਬਾਦਤ ਕੀਤੀ, ਪਰਮੇਸ਼ਰ ਦੀ ਬੰਦਗੀ ਨਹੀਂ ਕੀਤੀ ਹੈ, ਨਾ ਰੱਖਿਓ ਈਮਾਨ, ਈਮਾਨ ਦਾ ਮਤਲਬ ਧਰਮ, ਨਾ ਤੈ ਧਰਮ ਰੱਖਿਆ ਤੇ ਨਾ ਹੀ ਤੂੰ ਬੰਦਗੀ ਕੀਤੀ ਹੈ।
ਨਾ ਕੀਤੀ ਹਕੂਮਤ ਪੁਕਾਰੀ ਜਹਾਨ,
ਨਾ ਹੀ ਤੂੰ ਹਕੂਮਤ ਕੀਤੀ ਹੈ, ਸੋ ਦੁਨੀਆਂ ਉੱਪਰ ਇਨਸਾਫ ਵਾਲੀ ਹਕੂਮਤ ਨਹੀਂ ਕੀਤੀ। ਜਹਾਨ ਹੈ ਜਿਹੜਾ ਦੁਨੀਆਂ ਦੇ ਲੋਕ ਨੇ ਤੇਰੇ ਜ਼ੁਲਮ ਤੋਂ ਤੰਗ ਆ ਕੇ ਪੁਕਾਰਾਂ ਕਰਦੇ ਹਨ, ਰੋਂਦੇ ਹਨ।
ਅੰਦਰ ਮਹਿਲਾਂ ਕੇ ਬੈਠੋ ਤੂੰ ਜਾਏ,
ਅੰਦਰ ਜਾ ਕਰਕੇ ਰੰਗ ਰਲੀਆਂ ਮਹਿਲਾਂ ਦੇ ਅੰਦਰ ਵਿਚ ਜਾ ਕਰਕੇ ਬੈਠਾ ਰਹਿੰਦਾ ਹਾਂ।
ਹਰਮਾ ਤੋਂ ਖਿਲੈ ਖੂਬ ਬੂਈ ਵਾ ਹਵਾਏ,
ਹਰਮਾ ਦਾ ਮਤਲਬ ਹੁੰਦਾ ਇਸਤਰੀਆਂ, ਇਸਤਰੀਆਂ ਹਰਮਾ ਤੋਂ ਖਿਲੈ, ਇਸਤਰੀਆਂ ਦੇ ਨਾਲ ਜਾ ਕਰਕੇ ਤੂੰ ਖੇਡਦਾ ਹੈ, ਕਲੋਲ ਕਰਦਾ ਹੈ, ਖੁਸ਼ਬੋਈ ਹਵਾਏ, ਸੋ ਖੁਸ਼ਬੂਆਂ ਲਾ ਕਰਕੇ, ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਲਾ ਕਰਕੇ, ਇਸ ਤਰੀਕੇ ਨਾਲ ਜਿਹੜੀਆਂ ਮੰਦ ਵਾਸ਼ਨਾਵਾਂ ਭੈੜੀਆਂ ਵਾਸ਼ਨਾਵਾਂ ਤੇਰੇ ਹਿਰਦੇ ਵਿਚ ਚਲਦੀਆਂ ਹਨ।
ਨਾ ਪੁੱਛੇ ਨਾ ਬੂਝੇ ਜੋ ਬਾਹਰ ਗਿਆ ਹੋਏ,
ਅੰਦਰ ਬੈਠਾ ਰਹਿੰਦਾ ਮਹਿਲਾਂ ਦੇ ਵਿਚ, ਨਾ ਪੁੱਛੇ ਨਾ ਬੂਝੇ, ਨਾ ਤੂੰ ਬਾਹਰ ਆ ਕੇ ਪੁੱਛਦਾ ਕੀ ਹੋ ਰਿਹਾ ਮੇਰੇ ਸਮਾਜ ਦੇ ਵਿਚ, ਨਾ ਤੂੰ ਸਮਝਦਾ ਹੈ ਕਿ ਬਾਹਰ ਕੀ ਹੋ ਰਿਹਾ ਹੈ।
ਹਰਾਮੀ ਗਰੀਬਾਂ ਨੂੰ ਮਾਰੋ ਵਗੋਏ,
ਮਾਰੇ ਕਹਿੰਦੇ ਕਾਰੂ ਬਾਦਸ਼ਾਹ ਹਰਾਮੀ ਹੈ ਤੂੰ, ਗਰੀਬਾਂ ਨੂੰ ਮਾਰਦਾ ਹੈ, ਵਗੋਏ ਖਰਾਬ ਹੋਵੇਗਾ ਅੰਤ ਨੂੰ।
ਬਸਤੀ ਉਜਾੜੇ ਫਿਰ ਨਾ ਵਸਾਵੇ,
ਵਸਦੇ ਹੋਏ ਲੋਕਾਂ ਨੂੰ ਉਜਾੜ ਦਿੰਦਾ ਫਿਰ ਉਹਨਾਂ ਨੂੰ ਵਸਾਉਂਦਾ ਨਹੀਂ ਹੈ।
ਕੂਕੇ ਪੁਕਾਰੇ ਦਾਦ ਨਾ ਪਾਵੇ,
ਇਸ ਪ੍ਰਕਾਰ ਉਹ ਕੂਕਦੇ ਨੇ, ਪੁਕਾਰਾਂ ਕਰਦੇ, ਰੋਂਦੇ ਨੇ ਵਿਚਾਰੇ ਲੋਕ ਤੇਰੇ ਹੱਥੋਂ, ਤੇਰੇ ਕੋਲ ਇਨਸਾਫ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ ਹੈ।
ਲਖੋੜੀ ਕਰੋੜੀ ਕੀ ਬੇਸ਼ੁਮਾਰ,
ਨਾਲ ਲੱਖਾਂ ਕਰੋੜਾਂ ਤੋਂ ਬੇਸ਼ੁਮਾਰ ਲੋਕਾਂ ਨੂੰ ਤੰਗ ਕੀਤਾ ਹੋਇਆ ਹੈ।
ਨਾ ਰਹੇਗੀ ਕਰੋੜੀ ਨਾ ਰਹੇਗੀ ਹਜ਼ਾਰ,
ਉਸ ਪਰਮੇਸ਼ਰ ਦੇ ਵੱਲੋਂ ਲੱਖਾਂ ਤੇ ਕਰੋੜਾਂ ਵਾਲੇ ਵੀ ਜੀਵ ਪੈਦਾ ਕੀਤੇ ਹੋਏ ਨੇ, ਬੇਨਤੀ ਪਤਾ ਨੀ ਕਿੰਨੀ ਕੁ ਮਾਇਆ ਲੋਕਾਂ ਦੇ ਕੋਲ, ਪਰ ਮਹਾਰਾਜ ਕਹਿੰਦੇ ਨੇ ਨਾ ਰਹੇਗਾ ਕਰੋੜੀ ਨਾ ਰਹੇਗੇ ਹਜ਼ਾਰ, ਕਰੋੜਾਂ ਵਾਲੇ ਵੀ ਨਹੀਂ ਰਹਿਣਗੇ ਦੁਨੀਆਂ ਦੇ ਵਿੱਚ, ਹਜ਼ਾਰਾਂ ਵਾਲੇ ਵੀ ਨਹੀਂ ਰਹਿਣਗੇ।
ਹਾਕਮ ਕਹਾਵੇ ਹਕੂਮਤ ਨਾ ਹੋਵੇ,
ਆਪਣੇ ਆਪ ਨੂੰ ਹਾਕਮ ਕਹਾਉਂਦਾ, ਬਾਦਸ਼ਾਹ ਕਹਾਉਂਦਾ, ਤੇਰੇ ਕੋਲ ਇਨਸਾਫ ਵਾਲੀ ਜਿਹੜੀ ਹਕੂਮਤ ਉਹ ਨਹੀਂ ਹੁੰਦੀ ਹੈ।
ਦੁਨੀਆਂ ਕਾ ਦੀਵਾਨਾ ਫਿਰੇ ਮਸਤ ਲੋਏ,
ਦੁਨੀਆਂ ਦੇ ਵੱਲੋਂ ਇਸ ਕਰਕੇ ਤੂੰ ਪਾਗਲ ਹੋਇਆ ਹੋਇਆ ਤੇ ਇਸ ਤਰੀਕੇ ਨਾਲ ਮਸਤ ਹੋ ਕੇ ਫਿਰਦਾ ਧਨ ਦੇ ਵਿੱਚ।
ਲੁੱਟੇ ਮੁਲਕ ਬਹੁਤ ਪਹਿਰੇ ਯਾਰ ਖਾਏ,
ਮੁਲਕ ਨੂੰ ਤੂੰ ਲੁੱਟਦਾ ਤੇ ਬੈਠ ਕਰਕੇ ਤੇ ਫਿਰ ਤੂੰ ਖਾਂਦਾ ਹੈ।
ਦੋਜ਼ਖ ਕੀ ਆਤਿਸ਼ ਮਾਰੇਗੀ ਜਲਾਏ,
ਦੋਜ਼ਖ ਨਰਕਾਂ ਦੀ ਅੱਗ ਹੈ ਉਹ ਤੈਨੂੰ ਮਾਰੇਗੀ ਅਤੇ ਤੈਨੂੰ ਸਾੜ ਦੇਵੇਗੀ।
ਗਰਭ ਚੋਂ ਨਾ ਦੇਖ ਦੁਨੀਆਂ ਕੇ ਦੀਵਾਨੇ,
ਦੁਨੀਆਂ ਦੇ ਵੱਲੇ ਵੇਖ ਕਰਕੇ ਮਸਤ ਹੋਇਆ ਹੋਏ ਕਾਦੂ ਬਾਦਸ਼ਾਹ ਇਸ ਤਰੀਕੇ ਨਾਲ ਤੇਰੇ ਗਰਭ ਚੋਂ ਨਾ ਦੇਖ ਹੰਕਾਰ ਦੇ ਵਿੱਚ ਆ ਕਰਕੇ ਤੂੰ ਨਾ ਵੇਖਣਾ ਕਰ।
ਹਮੇਸ਼ਾ ਨਾ ਰਹੇਗੀ ਤੂੰ ਐਸੀ ਨਾ ਜਾਣੇ,
ਇਸ ਗੱਲ ਨੂੰ ਜਾਣਿਆ ਹੀ ਨਹੀਂ ਕਿ ਇਹ ਦੁਨੀਆਂ ਹਮੇਸ਼ਾ ਨਹੀਂ ਰਹੇਗੀ।
ਉਠਾਵੇ ਸਭਾ ਉਸਕੋ ਲਾਗੇ ਨਾ ਬਾਰ,
ਪਰਮੇਸ਼ਰ ਨੂੰ ਤੇਰੀ ਜਿਹੜੀ ਹਕੂਮਤ ਦੀ ਬਾਦਸ਼ਾਹੀ ਦੀ ਸਭਾ ਨੂੰ ਉਠਾਉਂਦਿਆਂ ਹੋਇਆ ਦੇਰ ਨਹੀਂ ਲੱਗੇਗੀ।
ਕਿਸ ਕੀ ਦੁਨੀਆਂ ਕਿਸ ਕੇ ਘਰ ਬਾਰ,
ਭਾਈ ਦੁਨੀਆਂ ਕੀ ਦੀ ਹੈ, ਇਹ ਘਰ ਜਿਹੜੇ ਹਨ ਬਾਹਰ ਹਨ, ਜਿਹੜੇ ਬਾਹਰ ਜਿਹੜੀ ਜਾਇਦਾਦ ਹੈ ਇਹਦੇ ਘਰ ਬਣਾਏ ਹੋਏ ਕਿਸ ਦੇ ਹਨ।
ਚੰਦ ਰੋਜ਼ ਚਲਣਾ ਕਿਸ ਪਕੜੂ ਕਰਾਰ,
ਚੰਦ ਦਾ ਮਤਲਬ ਥੋੜੇ ਕੁਝ ਕੁ ਦਿਨਾਂ ਦੇ ਵਿੱਚੋਂ ਇੱਥੋਂ ਚਲੇ ਜਾਣਾ ਹੈ। ਕੋਈ ਕਿਸ ਪਕੜੋ ਕਰਾਰ, ਕਰਾਰ ਦਾ ਮਤਲਬ ਧੀਰਜ, ਕੁਛ ਧੀਰਜ ਪਕੜਨਾ ਕਰੋ।
ਨਾ ਕੀਚੇ ਹਿਰਸ ਬਹੁਤ ਬਹੁਤ ਦੁਨੀਆਂ ਕੇ ਯਾਰ,
ਇਹ ਦੁਨੀਆਂ ਦੇ ਮਿੱਤਰ ਬਣੇ ਹੋਏ ਲੋਕੋ, ਨਾ ਕੀਚੇ ਹਿਰਸ ਇਸ ਕਰਕੇ ਬਹੁਤਾ ਲਾਲਚ ਨਾ ਕਰੋ।
ਸ਼ਰਮਿੰਦਾ ਨਾ ਹੋਏ ਕੁਛ ਨੇਕੀ ਕਮਾਏ,
ਕੁਛ ਨੇਕੀ ਵਾਲੇ ਕੰਮ ਕਰ, ਕੁਛ ਨੇਕੀ ਕਰ ਜਿਸ ਕਰਕੇ ਤੈਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸ਼ਰਮਿੰਦਾ ਨਾ ਹੋਣਾ ਪਵੇ।
ਲਾਣਤ ਕਾ ਜਾਮਾ ਪਹਿਰ ਕੇ ਨਾ ਜਾਏ,
ਸਰਕਾਰਾਂ ਵਾਲਾ ਲਾਣਤਾਂ ਵਾਲਾ ਜਿਹੜਾ ਚੋਲਾ ਪਹਿਣ ਕੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਨਾ ਜਾਣਾ ਕਰ।
ਗਫਲਤ ਕਰੋਗੇ ਤੋਪਾਂ ਖਾਵੋਗੇ ਮਾਰ,
ਗਫਲਤਾਈ ਵਾਲੇ ਕੰਮ ਕਰੋਗੇ ਤਾਂ ਖਾਵੋਗੇ ਮਾਰ, ਮਾਰ ਪਵੇਗੀ ਅੰਤ ਸਮੇਂ। ਗਫਲਤਾਈ ਹੁੰਦੀ ਹੈ ਜਿਵੇਂ ਪਤਾ ਹੋਵੇ ਸਾਰੀ ਗੱਲ ਦਾ ਵੀ ਕਿਹੜਾ ਰਸਤਾ ਚੰਗਾ ਕਿਹੜਾ ਮਾੜਾ, ਸਾਰਾ ਕੁਝ ਸਮਝਦਿਆਂ ਹੋਇਆ ਬੁੱਝਦਿਆਂ ਹੋਇਆ ਵੀ ਫਿਰ ਵੀ ਉਹ ਰਸਤੇ ਉੱਪਰ ਨਾ ਚੱਲਣਾ, ਇਹਨੂੰ ਗਫਲਤਾਈ ਕਹਿੰਦੇ ਨੇ। ਮਾਰੇ ਕਹਿੰਦੇ ਤੈਨੂੰ ਸਾਰਾ ਪਤਾ ਵੀ ਹੈ ਪਰ ਤੂੰ ਕਰਦਾ ਨਹੀਂ ਸਿਮਰਨ ਭਜਨ ਬੰਦਗੀ, ਸੋ ਨੇਕੀ ਵਾਲੇ ਕੰਮ ਨਹੀਂ ਕਰਦਾ, ਮਾਰ ਪਵੇਗੀ ਤੈਨੂੰ।
ਬੇਟੀ ਵਾ ਬੇਟਾ ਕੋ ਲਹਿਗੇ ਨਾ ਸਾਰ,
ਨਾ ਪੁੱਤਰ ਤੇ ਨਾ ਪੁੱਤਰੀ ਕਿਸੇ ਨੇ ਅੰਤ ਸਮੇਂ ਸਾਰ ਨਹੀਂ ਲੈਣੀ ਹੈ।
ਤੋਬਾ ਕਰੂ ਬੋਰ ਕੀਚੇ ਨਾ ਜ਼ੋਰ,
ਇਸ ਕਰਕੇ ਹੁਣ ਤੋਂ ਤੋਬਾ ਕਰਦੇ ਅੱਜ ਤੋਂ ਬਾਅਦ ਜ਼ੁਲਮ ਕਰਨਾ ਬੰਦ ਕਰਦੇ, ਇਸ ਤਰੀਕੇ ਨਾਲ ਦੁਬਾਰਾ ਜ਼ੋਰ ਜ਼ੁਲਮ ਨਾ ਕਰੀ।
ਦੋਜ਼ ਕੀ ਆਤਿਸ਼ ਜਲਾਵੇਗੀ ਗੋਰ,
ਨਰਕ ਦੀ ਜਿਹੜੀ ਅੱਗ ਹੈ ਤੈਨੂੰ ਗੋਰ ਦੇ ਵਿੱਚ ਪਏ ਹੋਏ ਨੂੰ ਸਾੜ ਦੇਵੇਗੇ।
ਮਸਾਇਕ ਪੈਗੰਬਰ ਕੀਤੇ ਸ਼ਾਹ ਖਾਨ,
ਇਸ ਤਰੀਕੇ ਨਾਲ ਮਸਾਇਕ ਜਿਹੜੇ ਮਿਹਨਤਾਂ ਕਰਨ ਵਾਲੇ ਸ਼ੇਖ ਹਨ, ਤੇ ਇਸੇ ਤਰੀਕੇ ਨਾਲ ਪੈਗੰਬਰ, ਪੈਗੰਬਰ ਜਿਹਨਾਂ ਨੂੰ ਆਕਾਸ਼ ਦੇ ਅੰਬਰ ਦਾ ਮਤਲਬ ਹੁੰਦਾ ਆਕਾਸ਼, ਆਸਮਾਨ ਅੰਬਰਾਂ ਦੇ ਵਿੱਚ ਜਿਹਨਾਂ ਨੂੰ ਪੈਗਾਮ ਸੁਨੇਹਾ ਆਉਂਦਾ ਹੈ, ਇਸ ਤਰੀਕੇ ਨਾਲ ਸ਼ੇਖ ਪੈਗੰਬਰ ਤੇ ਹੋਰ ਕਿੰਨੇ ਸ਼ਾਹ ਜਿਹੜੇ ਪਾਤਸ਼ਾਹ ਹੋਏ ਨੇ, ਖਾਨ ਜਿਹੜੇ ਸਰਦਾਰ ਹੋਏ ਹਨ ਮੁਸਲਮਾਨਾਂ ਦੇ।
ਨਾ ਦਿਸੈ ਜ਼ਮੀਂ ਪਰ ਤਿਨਕੇ ਨਿਸ਼ਾਨ,
ਉਹਨਾਂ ਦੇ ਇਸ ਦੁਨੀਆਂ ਦੇ ਉੱਪਰ ਹੁਣ ਕਿਧਰੇ ਵੀ ਨਿਸ਼ਾਨ ਨਜ਼ਰ ਨਹੀਂ ਆਉਂਦੇ ਪੈਰਾਂ ਦੇ। ਬੜੇ ਬੜੇ ਵੱਡੇ ਬਾਦਸ਼ਾਹ ਮੁਸਲਮਾਨਾਂ ਦੇ ਪਾਤਸ਼ਾਹ, ਖਾਨ, ਸਰਦਾਰ, ਪੈਗੰਬਰ, ਸ਼ੇਖ, ਔਲੀਏ, ਇਹ ਸਾਰੇ ਜਿਹੜੇ ਹੋਏ ਨੇ ਨਬੀ ਅਵਤਾਰ, ਇਹ ਸਾਰੇ ਹੋਏ, ਉਹ ਕਿਧਰੇ ਵੀ ਅੱਜ ਨਜ਼ਰ ਨਹੀਂ ਆਉਂਦੇ ਹਨ।
ਚੜਦੇ ਕਬੂਤਰ ਜਨਾਵਰ ਕੀ ਸ਼ਾਹ,
ਮਹਾਰਾਜ ਉੱਡਦੇ, ਮਹਾਰਾਜ ਕਹਿੰਦੇ ਵੀ ਉੱਡਦੇ ਹੋਏ ਕਬੂਤਰ ਦੀ ਜਿਵੇਂ ਸ਼ਾਹ ਹੁੰਦੀ ਖੰਭਾਂ ਦੀ, ਇਸ ਤਰੀਕੇ ਨਾਲ ਇਹ ਦੁਨੀਆਂ ਦਾ ਜਿਹੜਾ ਰੰਗ ਤਮਾਸ਼ਾ ਇਸ ਪ੍ਰਕਾਰ ਹੈ।
ਕਿਤੇ ਖਾਕ ਹੋਏ ਕੋ ਪੁੱਛੇ ਨਾ ਨਾਉ,
ਕਿੰਨੇ ਕ ਇਹ ਦੁਨੀਆਂ ਦੇ ਵਿੱਚ ਸੜ ਕੇ ਸਵਾਹ ਹੋ ਗਏ ਨੇ, ਮਿੱਟੀ ਹੋ ਗਏ ਨੇ ਵੱਡੇ ਵੱਡੇ ਬਾਦਸ਼ਾਹ, ਮਾਰੇ ਕਹਿੰਦੇ ਉਹਨਾਂ ਦੇ ਨਾਂ ਨਹੀਂ ਗਿਣੇ ਜਾ ਸਕਦੇ ਹਨ।
ਚਾਲੀ ਗੰਜ ਜੋੜੇ ਨਾ ਰੱਖਿਓ ਈਮਾਨ,
ਚਾਲੀ ਗੰਜ ਖਜ਼ਾਨਾ ਜੋੜਿਆ ਹੋਇਆ ਪਰ ਧਰਮ ਨਹੀਂ ਰੱਖਿਆ ਹੈ।
ਦੇਖੋ ਰੇ ਕਾਰੂ ਜੋ ਹੋਤੇ ਪਰੇਸ਼ਾਨ,
ਇਹ ਦੁਨੀਆਂ ਦੇ ਲੋਕੋ ਵੇਖਣਾ ਕਰੋ ਕਾਰੂ ਵਰਗੇ ਬਾਦਸ਼ਾਹ ਜਿਹੜੇ ਪਰੇਸ਼ਾਨ ਹੁੰਦੇ ਹਨ।
ਦਾਨੀ ਨਾ ਦੁਨੀਆਂ ਵਾ ਫਾਨੀ ਮੁਕਾਮ,
ਇਸ ਪ੍ਰਕਾਰ ਨਾ ਦਾਨੀ ਨਹੀਂ ਜਾਣੀ ਹੈ ਇਹ ਦੁਨੀਆਂ ਦੇ ਬਾਰੇ ਅਸਲੀ ਜਿਹੜੀ ਗੱਲ ਹੈ, ਫਾਨੀ ਮੁਕਾਮ, ਅਸਲੀ ਗੱਲ ਕਿਹੜੀ, ਫਾਨੀ ਮੁਕਾਮ, ਮੁਕਾਮ ਕਹਿੰਦੇ ਨੇ ਡੇਰੇ ਨੂੰ, ਇਹ ਦੁਨੀਆਂ ਰੂਪੀ ਜਿਹੜਾ ਡੇਰਾ ਹੈ ਇਹ ਫਾਨੀ, ਫਾਨੀ ਦਾ ਮਤਲਬ ਨਾਸ ਹੋ ਜਾਣਾ, ਫਨਾਹ ਹੋ ਜਾਣ ਵਾਲਾ ਹੈ। ਤੂੰ ਇਹ ਗੱਲ ਨਾ ਜਾਣੀ, ਨਹੀਂ ਜਾਣੀ ਹੈ।
ਤੂੰ ਖੁਦ ਚਸ਼ਮ ਬੀਨੀ ਚੱਲਣਾ ਜਹਾਨ,
ਖੁਦ ਚਸ਼ਮ ਬੀਨੀ, ਚਸ਼ਮ ਕਹਿੰਦੇ ਨੇ ਨੇਤਰਾਂ ਨੂੰ, ਬੀਨੀ ਕਹਿੰਦੇ ਵੇਖ ਲੈਣਾ ਕਰ ਜਾਂ ਜਾਣ ਲੈਣਾ ਕਰ, ਇਹ ਨੇਤਰਾਂ ਦੇ ਨਾਲ ਵੇਖ ਲਾ ਤੈਨੂੰ ਦਿਸ ਰਿਹਾ ਹੈ। ਸੋ ਇਸ ਪ੍ਰਕਾਰ ਇਹ ਦੁਨੀਆਂ ਜਿਹੜੀ ਜਾਣ ਵਾ, ਤੇਰੇ ਸਾਹਮਣੇ ਲੋਕੀ ਤੁਰਦੇ ਜਾ ਰਹੇ ਨੇ, ਮਰਦੇ ਜਾ ਰਹੇ ਨੇ, ਵੇਖ ਲਾ ਤੂੰ ਅੱਖਾਂ ਦੇ ਨਾਲ ਤੈਨੂੰ ਖੁਦ ਨੂੰ ਦਿਸ ਰਿਹਾ ਹੈ।
ਤੂਬਾ ਨਾ ਕੀਤੀ ਕਰਿੰਦਿਆਂ ਗੁਨਾਹ,
ਇਸ ਪ੍ਰਕਾਰ ਗੁਨਾਹ ਕਰਦਿਆਂ ਹੋਇਆ, ਪਾਪ ਕਰਦਿਆਂ ਹੋਇਆ ਤੂੰ ਤੌਬਾ ਨਹੀਂ ਕੀਤੀ ਹੈ।
ਕਰੀ ਅਰਜ਼ ਬੰਦਗੀ ਬਾਬਾ ਨਾਨਕ,
ਇਸ ਪ੍ਰਕਾਰ ਫਿਰ ਕਹਿਣ ਲੱਗਾ ਹੈ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ, ਕਰੇ ਅਰਜ਼ ਆਪ ਜੀ ਦੇ ਚਰਨਾਂ ਦੇ ਵਿੱਚ ਮੈਂ ਬੇਨਤੀ ਕਰਦਾ, ਮੈਨੂੰ ਬੰਦਗੀ ਦੀ ਦਾਤ ਬਖਸ਼ੋ।
ਆਲਮ ਸਿਉਂ ਤੇਰੀ ਫਨਾਹ,
ਇਹ ਜਿਹੜਾ ਆਲਮ ਦੁਨੀਆਂ ਹੈ ਇਹਨੂੰ ਛੱਡ ਕਰਕੇ ਮੈਂ ਤੇਰੀ ਪਨਾਹ, ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆਉਂਦਾ ਹਾਂ। ਇਸ ਪ੍ਰਕਾਰ ਕਾਰੂ ਬਾਦਸ਼ਾਹ ਨੇ ਬੇਨਤੀ ਕੀਤੀ ਹੈ।
ਦੋਰਾ ਕਾਰੂ ਸੁਣ ਹੈਰਾਨ ਹੋਏ,
ਇਸ ਤਰ੍ਹਾਂ ਕਾਰੂ ਬਾਦਸ਼ਾਹ ਸੀ ਜਿਹੜਾ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਐਡਾ ਲੰਮਾ ਸ਼ਬਦ ਉਚਾਰ ਕੇ ਦੁਨੀਆਂ ਦੇ ਵੱਲੋਂ ਵਿਰਾਗ ਦਵਾਉਣ ਵਾਲਾ ਉਚਾਰਿਆ, ਉਸ ਵਕਤ ਸੁਣਿਆ ਜਦੋਂ ਹੈਰਾਨ ਹੋ ਗਿਆ ਹੈ।
ਮੋਮ ਦਿਲ ਸੋਏ,
ਪੱਥਰ ਵਰਗਾ ਕਠੋਰ ਹਿਰਦਾ ਮੋਮ ਦੇ ਵਾਂਗੂ ਪਿਘਲ ਗਿਆ ਹੈ।
ਆਗੇ ਕੋ ਪਹਿਮਾਨਿਓ,
ਕਹਿੰਦਾ ਕਿ ਮਹਾਰਾਜ ਅੱਗੇ ਤੋਂ ਆਪ ਜੀ ਦਾ ਕਹਿਣਾ ਮੰਨਾਂਗਾ।
ਜੇ ਸਜਾਇਆ ਤੋ ਹੋਏ,
ਇਸ ਪ੍ਰਕਾਰ ਅੱਗੇ ਬੜਾ ਭਾਰੀ ਸਜਾਵਾਂ ਪ੍ਰਾਪਤ ਹੋਣਗੀਆਂ।
ਚੌਬੀ ਕਿਆ ਹੋਵੇ ਗੋ ਤਬ ਮੁਜਾਲਾ,
ਕਹਿੰਦਾ ਮਹਾਰਾਜ ਤਦੋਂ ਮੇਰਾ ਕੀ ਹਾਲ ਹੋਵੇਗਾ,
ਬੰਦੇਗੀ ਜੇ ਕੱਲ
ਜਦੋਂ ਮੈਨੂੰ ਫੜ ਕੇ ਜਿਸ ਵਕਤ ਬੰਨ ਕੇ ਦੁਨੀਆਂ ਤੋਂ ਜਮਦੂਤ ਲੈ ਜਾਣਗੇ।
ਸਾਪਰ ਜ਼ੁਲਮੀ ਕੀਨ ਬਿਸਾਲਾ,
ਸਾਰਿਆਂ ਦੇ ਉੱਪਰ ਬੜਾ ਭਾਰੀ ਜ਼ੁਲਮ ਕੀਤਾ ਹੈ।
ਭਲਿਆਈ ਤੇ ਰਹੂ ਨਿਰਾਲਾ,
ਤੇ ਜਿਹੜੀ ਭਲਿਆਈ ਕਰਨੀ ਨੇਕੀ ਕਰਨੀ ਹੈ ਇਸ ਵੱਲੋਂ ਮੈਂ ਵੱਖਰਾ ਹੀ ਰਿਹਾ ਹਾਂ।
ਕਾਰੂ ਮਨ ਗੁਣ ਬਹੁਰ ਬਗੋਇਓ,
ਕਾਰੂ ਬਾਦਸ਼ਾਹ ਨੇ ਮਨ ਚ ਵਿਚਾਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣਾ ਕੀਤਾ।
ਮੈਂ ਗਾਫਲ ਹੋਇਓ ਨਿਤ ਸੋਇਓ,
ਮਹਾਰਾਜ ਮੈਂ ਗਾਫਲ ਮੂਰਖ ਹੋ ਕਰਕੇ ਸੁਤਾ ਰਿਹਾ ਹਾਂ।
ਮੈਂ ਜਾਣਤ ਤੋ ਕਹਾ ਖੁਦਾਏ,
ਮੈਂ ਜਾਣਦਾ ਨਹੀਂ ਸੀ ਕਿ ਰੱਬ ਜਿਹੜਾ ਉਹ ਕਿੱਥੇ ਹੈ।
ਤੁਮ ਮਿਸਾਲ ਸੁਣ ਪੈ ਮੋਹੇ ਆਏ,
ਮਹਾਰਾਜ ਆਪ ਨੇ ਜਿਹੜੀ ਇਹ ਮਿਸਾਲ ਦਿੱਤੀ ਹੈ, ਦ੍ਰਿਸ਼ਟਾਂਤ ਦਿੱਤਾ, ਉਦਾਹਰਨ ਦੇ ਕੇ ਸਮਝਾਇਆ, ਹੁਣ ਮੈਨੂੰ ਅਕਲ ਆ ਗਈ ਹੈ।
ਮੇਰੇ ਆਪਣੀ ਮੂੰਹ ਪਰ ਕੀ ਜਾਏ,
ਮੈਨੂੰ ਡਰ ਆਇਆ ਹੈ, ਇਸ ਕਰਕੇ ਹੁਣ ਕਿਰਪਾ ਕਰਕੇ ਆਪ ਜੀ ਕਿਰਪਾ ਮੇਰੇ ਉੱਤੇ ਕਿਰਪਾ ਦ੍ਰਿਸ਼ਟੀ ਕਰੋ।
ਪੰਥ ਖੁਦਾਏ ਬਤਾਵਨ ਕੀ ਜਾਏ,
ਅਤੇ ਖੁਦਾ ਦਾ ਜਿਹੜਾ ਰਸਤਾ ਹੈ ਨੇਕੀ ਦਾ ਰਸਤਾ ਕਿਰਪਾ ਕਰਕੇ ਮੈਨੂੰ ਦੱਸੋ।
ਕ੍ਰਿਸ਼ਨਾ ਦਰਬ ਨਦੀ ਵੱਡ ਧਾਰਾ,
ਇਸ ਤਰੀਕੇ ਨਾਲ ਮੇਰੇ ਹਿਰਦੇ ਦੇ ਵਿੱਚ ਜਿਹੜੀ ਧਨ ਦੀ ਤ੍ਰਿਸ਼ਨਾ ਰੂਪੀ ਬਹੁਤ ਵੱਡੀ ਨਦੀ ਵਗ ਰਹੀ ਹੈ।
ਮਹਾਰਾਜ
ਇਸ ਤ੍ਰਿਸ਼ਨਾ ਰੂਪੀ ਨਦੀ ਦੇ ਵਿੱਚ ਮੈਂ ਰੁੜਦਾ ਜਾ ਰਿਹਾ ਹਾਂ, ਮੈਨੂੰ ਕਿਤੇ ਕੰਢਾ ਨਹੀਂ ਪ੍ਰਾਪਤ ਹੋ ਰਿਹਾ ਹੈ।
ਤੂੰ ਕੇਵਟ ਮਮ ਕਰ ਕੇ ਦਾਇਆ,
ਮਹਾਰਾਜ ਆਪ ਜੀ ਮਲਾਹ ਦੇ ਨਿਆਈ ਹੋ, ਇਸ ਕਰਕੇ ਮੇਰੇ ਉੱਪਰ ਦਇਆ ਕਰਕੇ
ਲਹੂ ਹੱਥ ਦੀ ਪਾਰ ਲੰਘਾਇਆ,
ਹੱਥ ਕਰਕੇ ਸੱਚੇ ਪਾਤਸ਼ਾਹ ਜੀ ਮੈਨੂੰ ਇਸ ਤ੍ਰਿਸ਼ਨਾ ਰੂਪੀ ਨਦੀ ਦੇ ਵਿੱਚੋਂ ਕੱਢ ਕੇ ਪਾਰ ਲੰਘਾ ਦੇਣਾ ਕਰੋ।
ਮੋਹ ਕੁਟੰਬ ਕੂਪਿਆ ਅੰਧੇਰਾ,
ਪਰਿਵਾਰ ਦਾ ਕੁਟੰਬ ਦਾ ਜਿਹੜਾ ਮੋਹ ਹੈ ਇਹ ਗੂੜਾ ਜਿਹੜਾ ਹਨੇਰਾ ਹੈ, ਇਸ ਪ੍ਰਕਾਰ ਇਹ ਡੂੰਘਾ ਖੂਹ ਹੈ।
ਪਰੂ ਰਹੂ ਕਾਢੂ ਮੈਂ ਚੇਰਾ,
ਮਹਾਰਾਜ ਬਹੁਤ ਲੰਮਾ ਸਮਾਂ ਹੋਇਆ ਇਸ ਮੋਹ ਰੂਪੀ ਖੂਹ ਦੇ ਵਿੱਚ ਮੈਂ ਡਿੱਗਾ ਹੋਇਆ ਹਾਂ, ਕਿਰਪਾ ਕਰਕੇ ਮੈਨੂੰ ਕੱਢ ਲੈਣਾ ਕਰੋ।
ਇਹ ਬੇਨਤੀ ਸੁਣ ਕੇ ਗੁਣ ਖਾਨੇ
ਗੁਰਾਲੀ ਖਾਨ, ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਸ ਦੀ ਬੇਨਤੀ ਸੁਣ ਕਰਕੇ
ਕਿਰਪਾ ਧਾਰ ਬੋਲੀ ਸ਼ੁਭ ਬਾਣੀ,
ਕਿਰਪਾ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਉਸ ਨੂੰ ਸਮਝਾਉਣ ਲੱਗੇ ਹਨ।
ਜਬ ਲੋ ਹਿਰਦੇ ਨਾ ਨਿਸ਼ਚੈ ਆਵਾ,
ਗਰੀਬ ਨਿਵਾਜ ਕਹਿੰਦੇ ਜਿੰਨਾ ਚਿਰ ਤੱਕ ਹਿਰਦੇ ਦੇ ਵਿੱਚ ਨਿਸ਼ਚਾ ਨਾ ਆਵੇ, ਯਕੀਨ ਨਾ ਆਵੇ,
ਗੱਲੀ ਤਬ ਲੋ ਜਾਏ ਨਾ ਪਾਵਾ,
ਗੱਲੀ ਬਾਤੀ ਉਹਨਾਂ ਚਿਰ ਓਨੇ ਚਿਰ ਤੱਕ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿੰਨਾ ਚਿਰ ਤੱਕ ਭਰੋਸਾ ਨਹੀਂ ਆਉਂਦਾ ਹੈ।
ਰਹਿ ਬੰਦਗੀ ਵਿੱਚ ਸਦੀਵਾ,
ਕਰਕੇ ਚਾਹੀਦਾ ਹੈ ਭਰੋਸਾ ਪ੍ਰਾਪਤ ਕਰਨ ਦੇ ਵਾਸਤੇ ਹਮੇਸ਼ਾ ਹੀ ਬੰਦਗੀ ਦੇ ਵਿੱਚ ਲੱਗਾ ਰਹਿਣਾ ਕਰੇ,
ਪਰ ਅਸਥਿਰ ਮਨ ਰੱਖੇ ਨੀਵਾਂ,
ਅਤੇ ਮਨ ਨੂੰ ਟਿਕਾਉਣਾ ਕਰੇ ਤੇ ਮਨ ਦੇ ਵਿੱਚ ਨਿਮਰਤਾ ਧਾਰਨ ਕਰਕੇ ਰੱਖੇ, ਮਨ ਆਪਣਾ ਨੀਵਾਂ ਰੱਖੇ।
ਜਾਵਦ ਪ੍ਰੀਤ ਕਰੀ ਜਗ ਮਾਹੇ,
ਜਿੰਨਾ ਚਿਰ ਤੱਕ ਸੰਸਾਰ ਦੇ ਨਾਲ ਪ੍ਰੀਤੀ ਹੈ,
ਤਾਬਦ ਖੂਟਣ ਇਸ ਕੋ ਨਾਹੀਂ,
ਉਹਨਾਂ ਚਿਰ ਤੱਕ ਸੰਸਾਰ ਦੇ ਵਿੱਚੋਂ ਕੋਈ ਵੀ ਛੁੱਟਦਾ ਨਹੀਂ ਜਿੰਨਾ ਚਿਰ ਤੱਕ ਸੰਸਾਰ ਦੇ ਨਾਲ ਪ੍ਰੀਤੀ ਲੱਗੀ ਹੋਈ ਹੈ।
ਖਲਕ ਵੇਖੇ ਦੇਖੋ ਨਰ ਜੇਤੇ,
ਇਸ ਕਰਕੇ ਖਲਕ ਦੁਨੀਆਂ ਦੇ ਵਿੱਚ ਜਿੰਨੇ ਵੀ ਮਨੁੱਖ ਆਪਾਂ ਵੇਖ ਰਹੇ ਹਾਂ,
ਖਾਣ ਪਾਨ ਕੇ ਮੀਤ ਸੋ ਤੇਤੇ,
ਮਹਾਰਾਜ ਕਹਿੰਦੇ ਕਾਰੂ ਬਾਦਸ਼ਾਹ ਜਿੰਨੇ ਵੀ ਤੈਨੂੰ ਦਿਸ ਰਹੇ ਨੇ ਨੇਤਰਾਂ ਦੇ ਨਾਲ, ਸਾਰੇ ਖਾਣ ਪੀਣ ਦੇ ਯਾਰ ਨੇ ਸਾਰੇ ਖਾਣ ਪੀਣ ਦੇ ਮਿੱਤਰ ਨੇ
ਜਬ ਲੋ ਖਾਵੇ ਤਬ ਲੋ ਮੀਤਾ
ਜਿਹੜੇ ਪਦਾਰਥ ਛਕਦੇ ਛਕਾਉਂਦੇ ਰਹਿੰਦੇ ਨੇ ਉਹਨਾਂ ਚਿਰ ਤੱਕ ਮਿੱਤਰ ਬਣੇ ਰਹਿੰਦੇ ਹਨ
ਤਾਂ ਨਾ ਜਬ ਹੋਏ ਦੁਸ਼ਮਣ ਰੀਤਾ
ਜਦੋਂ ਖਾਣ ਪੀਣ ਦੇ ਫਲ ਪ੍ਰਾਪਤ ਨਾ ਹੋਣ ਪਦਾਰਥ ਨਾ ਪ੍ਰਾਪਤ ਹੋਣ ਉਸ ਵਕਤ ਦੁਸ਼ਮਣਾਂ ਵਾਂਗੂ ਕਰਨ ਲੱਗ ਪੈਂਦੇ ਹਨ
ਆਪਣਾ ਪਰਕਾ ਜਾਗਤ ਸਮਾਏ
ਕਰਕੇ ਜਿਹੜਾ ਤੂੰ ਸਮਾਜ ਦੇ ਵਿੱਚ ਸਮਝਦਾ ਹੈ ਕਿ ਇਹ ਮੇਰਾ ਹੈ ਇਹ ਪਰਾਈ ਚੀਜ਼ ਹੈ
ਨਿਰਧਨ ਭਏ ਨਾ ਦੇਖਾਂ ਆਏ
ਜਦੋਂ ਮਨੁੱਖ ਨਿਰਧਨ ਹੋ ਜਾਂਦਾ ਕੰਗਾਲ ਹੋ ਜਾਂਦਾ ਜਿਹੜੇ ਆਪਣੇ ਨੇ ਉਹ ਵੀ ਸਾਥ ਛੱਡ ਜਾਂਦੇ ਆ ਕਰਕੇ ਬੰਦੇ ਦੀ ਬਾਤ ਨਹੀਂ ਪੁੱਛਦੇ
ਸਦ ਵਿਚਾਰ ਕਰਕੇ ਔਰ ਮਾਹੀ
ਇਸ ਤਰ੍ਹਾਂ ਹਿਰਦੇ ਦੇ ਵਿੱਚ ਕਾਰੂ ਬਾਦਸ਼ਾਹ ਆਪਣੇ ਹਿਰਦੇ ਚ ਵਿਚਾਰ ਕਰ ਲੈਣਾ ਕਰ
ਮੂੰਹ ਕੁਟਾਮ ਦਾ ਜੋ ਕਾਸ਼ ਨਾਹੀ
ਜੋ ਪਰਿਵਾਰ ਦਾ ਮੋਹ ਛੱਡਦੇ ਇਹਦੇ ਵਿੱਚ ਕੁਝ ਵੀ ਪ੍ਰਾਪਤੀ ਨਹੀਂ ਹੈ
ਦੋਹਰਾ ਤਨ ਲੋ ਇਨ ਕੀ ਮੀਤ ਤਾਂ
ਸੋ ਇਸ ਪ੍ਰਕਾਰ ਜਿਹੜੇ ਪਰਿਵਾਰ ਦੇ ਜਾਂ ਰਿਸ਼ਤੇਦਾਰ ਮਿੱਤਰ ਦੋਸਤ ਨੇ ਜਿੰਨਾ ਚਿਰ ਤੱਕ ਮਨੁੱਖ ਪਾਸ ਮਾਇਆ ਹੈ ਧਨ ਹੈ ਰੁਤਬਾ ਅਹੁਦਾ ਹੈ ਉਹਨਾਂ ਚਿਰ ਤੱਕ ਇਹਨਾਂ ਦੀ ਮਿੱਤਰਤਾ ਹੀ ਰਹਿੰਦੀ ਹੈ
ਦੁਖਮੈ ਕਾਮਨਾ ਆਏ
ਜਦੋਂ ਆਦਮੀ ਦੀ ਅੱਜ ਕੋਈ ਵਿਪਤਾ ਬਣਦੀ ਦੁੱਖ ਬਣਦਾ ਉਦੋਂ ਕੋਈ ਵੀ ਕੰਮ ਨਹੀਂ ਆਉਂਦਾ ਹੈ
ਦੁੱਖ ਸੁੱਖ ਕਰੇ ਸਹਾਇਤਾ
ਉਸ ਵਕਤ ਦੁੱਖ ਦੇ ਵਿੱਚ ਕੌਣ ਸਹਾਇਤਾ ਕਰਦਾ ਹੈ
ਐਸਾ ਇੱਕ ਖੁਦਾਏ
ਦੁੱਖ ਤੇ ਸੁੱਖ ਦੇ ਵਿੱਚ ਸਹਾਇਤਾ ਕਰਨ ਵਾਲਾ ਇੱਕ ਪਰਮੇਸ਼ਰ ਰਹਿ ਜਾਂਦਾ ਉਦੋਂ ਕੋਈ ਸਾਥ ਨਹੀਂ ਢੁੱਕਦਾ ਨੇੜੇ ਨਹੀਂ ਆਉਂਦਾ ਐਸਾ ਇੱਕ ਉਹ ਪਰਮੇਸ਼ਰ ਹੀ ਸਹਾਇਤਾ ਕਰਨ ਵਾਲਾ ਉਸ ਵਕਤ
ਚੌਪੀ ਜਾਕੀ ਪ੍ਰੀਤ ਨਾ ਕਾਹੂ ਕਾਜਾ
ਜਿਸ ਮਨੁੱਖ ਦੀ ਪ੍ਰੀਤੀ ਸੰਸਾਰ ਦੇ ਨਾਲ ਹੈ ਇਹ ਸੰਸਾਰ ਦੀ ਪ੍ਰੀਤੀ ਕਿਸੇ ਕੰਮ ਆਉਣ ਵਾਲੀ ਨਹੀਂ ਹੈ
ਪਰ ਆਏ ਦੁੱਖ ਜਾਵੇਂ ਭਾਜਾ
ਜਦੋਂ ਦੁੱਖ ਬਣਦਾ ਵਿਪਤਾ ਬਣਦੀ ਉਦੋਂ ਸਾਰੇ ਭੱਜ ਜਾਂਦੇ ਸਾਥ ਛੱਡ ਜਾਂਦੇ ਹਨ
ਸ੍ਰੀ ਪ੍ਰਭ ਕੀ ਹੈ ਨਿੱਕੀ ਪ੍ਰੀਤਾ
ਉਹ ਸ੍ਰੀ ਜੋ ਸ਼੍ਰੋਮਣੀ ਪਰਮੇਸ਼ਰ ਹੈ ਜਿਹੜਾ ਉਹਦਾ ਪਿਆਰ ਹੈ ਸਭ ਤੋਂ ਉੱਤਮ ਤੇ ਭਲਾ ਕਰਨ ਵਾਲਾ ਹੈ
ਕਰੋ ਸਦੀਵ ਤਾਏ ਸੋਹੀਤਾ
ਇਸ ਕਰਕੇ ਸਦਾ ਉਸ ਪਰਮੇਸ਼ਰ ਦੇ ਨਾਲ ਭਾਈ ਪ੍ਰੇਮ ਕਰਨਾ ਕਰੀਏ
ਅੰਤ ਕਾਲ ਮੈਂ ਲੇਖ ਛੁਡਾਏ
ਅੰਤ ਸਮੇਂ ਉਹ ਪਰਮੇਸ਼ਰ ਜਿਹੜਾ ਛੁਡਾ ਲੈਂਦਾ ਹੈ
ਇਹਦੇ ਤੋਂ ਜੋ ਸੁਖ ਦਾ ਸਮੁਦਾਏ
ਇੱਥੇ ਤੇ ਉੱਥੇ ਜਿਹੜਾ ਸਦਾ ਸੁਖ ਦੇਣ ਵਾਲਾ ਸਮੂਹ ਸੁਖਾਂ ਨੂੰ ਦੇਣ ਵਾਲਾ ਹੈ
ਐਸੇ ਬਚਨ ਸੁਣੇ ਜਬ ਕਾਰੂ ਜਬ
ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸੋਂ ਜਦੋਂ ਕਾਰੂ ਬਾਦਸ਼ਾਹ ਨੇ ਬਚਨ ਸੁਣੇ ਹਨ
ਦੀਨ ਪਇਓ ਗੁਰ ਚਰਨ ਗਹੀ ਤਬ
ਨਿਮਰਤਾ ਵਿੱਚ ਆ ਕਰਕੇ ਸਤਿਗੁਰਾਂ ਦੇ ਤਦੋਂ ਉਸਨੇ ਚਰਨ ਪਕੜ ਲਾਏ ਹਨ
ਤੂੰ ਜੋ ਕਹੋ ਕਰੂ ਮੈਂ ਸੋਏ
ਲੱਗਾ ਹੈ ਸੱਚੇ ਪਾਤਸ਼ਾਹ ਜੀ ਜੋ ਆਪ ਜੀ ਕਹੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ
ਔਰ ਨਾ ਮੋਤੀ ਕਹੇ ਔਰ ਨਾ ਮੋਤੀ ਅਬ ਕੁਛ ਹੋਏ
ਮਹਾਰਾਜ ਜੀ ਨੇ ਸਮਝਾਇਆ ਮੈਨੂੰ ਸਮਝ ਪੈ ਗਈ ਹੁਣ ਮੇਰੇ ਕੋਲ ਹੋਰ ਕੁਝ ਵੀ ਨਹੀਂ ਹੋ ਸਕਦਾ
ਸ਼ਰਨ ਪਰਿਓ ਮੈਂ ਰਾਵ ਰੁਕੇਰੀ
ਪਰਿਵਾਰ ਮੈਂ ਆਪ ਜੀ ਦੀ ਸ਼ਰਨ ਪੈ ਗਿਆ ਹਾਂ
ਸਰਦਾ ਪੀਪਾ ਕੰਜ ਕਨੇਰੀ
ਆਪ ਜੀ ਦੇ ਚਰਨਾਂ ਕਮਲਾਂ ਉੱਪਰ ਮੇਰੀ ਬਹੁਤ ਸ਼ਰਧਾ ਬਣ ਗਈ ਹੈ
ਦੋਹਰਾ ਸ੍ਰੀ ਨਾਨਕ ਬੋਲੀ ਬੋਰ
ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ
ਅਵਲੋਕਿਓ ਮਨ ਦੀਨ
ਜਦੋਂ ਇਸ ਨੂੰ ਵੇਖਿਆ ਕਿ ਇਹਦਾ ਮਨ ਨਿਮਰਤਾ ਦੇ ਵਿੱਚ ਆ ਗਿਆ ਹੈ
ਬੰਦੀ ਖਾਨਾ ਛੋੜ ਤੂੰ
ਗਰੀਬ ਨਿਵਾਰ ਕਹਿੰਦੇ ਬੰਦੀ ਖਾਨਾ ਜਿਹੜੇ ਕੈਦ ਜੇਲ੍ਹ ਦੇ ਵਿੱਚ ਤੂੰ ਮਨੁੱਖ ਪਾਏ ਨੇ ਉਹਨਾਂ ਨੂੰ ਛੱਡ ਦੇਣਾ ਕਰ
ਮਨ ਜੋ ਕੈਦ ਜੋ ਕੀਨ
ਜਿਹੜੇ ਮਨੁੱਖ ਤੈ ਕੈਦ ਕੀਤੇ ਹੋਏ ਹਨ ਉਹਨਾਂ ਨੂੰ ਮੁਕਤ ਕਰ ਦੇ
ਚੌਪੀ ਜੈ ਜੈ ਨਰ ਤੈ ਕੈਦ ਕਰਾਏ
ਜਿੱਥੋਂ ਜਿੱਥੋਂ ਪਕੜ ਕੇ ਤੇ ਜਿੱਥੇ ਜਿੱਥੇ ਤੂੰ ਮਨੁੱਖ ਫੜ ਕੇ ਕੈਦ ਕੀਤੇ ਹੋਏ ਹਨ
ਬੜੇ ਦੂਤ ਤਤਕਾਲ ਛੁਡਾਏ
ਜਦੋਂ ਗੁਰੂ ਪਿਆਰੇ ਇਸ ਨੇ ਆਪਣੇ ਸਿਪਾਹੀ ਭੇਜ ਕਰਕੇ ਉਹ ਛੇਤੀ ਨਾਲ ਸਾਰੇ ਛੱਡ ਦਿੱਤੇ ਹਨ
ਦਰਬਖ ਸੁੱਟੋ ਦਿਓ ਦੇਵਾ
ਲੋਕਾਂ ਦੇ ਪਾਸੋਂ ਖੋਇਆ ਹੋਇਆ ਧਨ ਵੀ ਸਾਰਾ ਵਾਪਸ ਕਰ ਦਿੱਤਾ ਹੈ
ਸਾਮਨ ਵਿਖੇ ਸਰਬ ਪਹੁੰਚਾਏ
ਸਾਰਿਆਂ ਦੇ ਲੋਕ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਧਨ ਇਸ ਨੇ ਪਹੁੰਚਾ ਦਿੱਤਾ ਹੈ
ਗੁਰੂ ਕਹੇ ਸਿਮਰੂ ਸਤਨਾਮ
ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਭਾਈ ਕਰਿਆ ਕਰੋ
ਸਦਾ ਸਹਾਈ ਸਭ ਸੁਹਧਾਮ
ਸਦਾ ਸਹਾਇਕ ਸਦਾ ਸਹਾਇਤਾ ਕਰਨ ਵਾਲਾ ਸਾਰੇ ਸੁੱਖਾਂ ਦਾ ਘਰ ਵਾਹਿਗੁਰੂ ਦਾ ਨਾਮ ਹੈ
ਅੱਗੇ ਅਰਜ ਰੱਖਿਆ ਕਰੀਏ
ਅੱਗੇ ਤੋਂ ਮਹਾਰਾਜ ਕਹਿੰਦੇ ਗਰੀਬਾਂ ਦੀ ਤੈ ਰੱਖਿਆ ਕਰਨੀ ਹੈ
ਉਸਦੇ ਜ਼ੁਲਮੀ ਸਗਲ ਪ੍ਰਹਾਰੀ ਹੈ
ਆਪਣੇ ਹਿਰਦੇ ਦੇ ਵਿੱਚ ਜਿਹੜਾ ਜ਼ੁਲਮ ਕਰਨ ਵਾਲਾ ਸੁਭਾਅ ਛੱਡ ਦੇਣਾ ਕਰ
ਕਲਮਲ ਕਰ ਜੋ ਤਨ ਇਕਠਾਏ
ਸੋ ਇਸ ਪ੍ਰਕਾਰ ਪਾਪ ਕਰਕੇ ਜਿਹੜਾ ਤੈ ਧਨ ਸਾਰਾ ਇਕੱਠਾ ਕੀਤਾ ਹੋਇਆ ਹੈ
ਜਿਉ ਕਰਾਏ ਤਨਾਏ ਖੁਦਾਏ
ਖੁਦਾ ਦੇ ਨਾਂ ਦੇ ਰੱਬ ਦੇ ਨਾਂ ਤੇ ਗਰੀਬਾਂ ਲੋੜਵੰਦਾਂ ਦੇ ਵਿੱਚ ਸਾਰਾ ਦਾਨ ਕਰ ਦੇਣਾ ਕਰ
ਕਰੋ ਬੰਦਗੀ ਹੋਏ ਅਧੀਨ
ਅਧੀਨ ਹੋ ਕਰਕੇ ਨਿਮਰਤਾ ਦੇ ਵਿੱਚ ਆ ਕਰਕੇ ਪਰਮੇਸ਼ਰ ਦੀ ਬੰਦਗੀ ਕਰੋ
ਆਪਣਾ ਭਲਾ ਹਿਰਦੈ ਇਉ ਚੀਨ
ਇਸ ਤਰੀਕੇ ਨਾਲ ਜਾਣ ਲੈਣਾ ਕਰ ਤੇਰਾ ਭਲਾ ਹੋਵੇਗਾ
ਦੋਹਰਾ ਮਾਨ ਵਚਨ ਗੁਰ ਕੋ ਤਵੇ
ਜਦੋਂ ਗੁਰਾਂ ਦੇ ਵਚਨ ਮੰਨ ਕਰਕੇ
ਕਾਰੂ ਕਰੀ ਸੋ
ਕਾਰੂ ਜਿਹੜਾ ਹਮੀਰ ਕਾਰੂ ਹਮੀਰ ਬਾਦਸ਼ਾਹ ਜੀ ਸੀ ਇਹਨੇ ਇਸੇ ਤਰੀਕੇ ਨਾਲ ਕੀਤਾ ਹੈ
ਜੈ ਜੈ ਸੁਬ ਸੂਬੇ ਤਾਹੇ ਕੇ
ਜਿੱਥੇ ਜਿੱਥੇ ਉਹਦੀਆਂ ਸਟੇਟਾਂ ਸਨ ਸੂਬੇ ਸਨ ਰਾਜ ਸਨ
ਜਿਨੀ ਦੇਗ ਅਪਾਰ
ਸਾਰਿਆਂ ਥਾਵਾਂ ਤੇ ਉਸਨੇ ਲੰਗਰ ਲਵਾ ਦਿੱਤੇ ਹਨ ਧਨ ਦੇ
ਚੌਪਈ ਸ਼ਾਂਤ ਪਈ ਤਬ ਰੋਮ ਬੁਲਾਇਤ
ਜਿਹੜਾ ਰੋਮ ਦੇਸ਼ ਹੈ ਉੱਥੇ ਗੁਰੂ ਪਿਆਰੋ ਸ਼ਾਂਤੀ ਆ ਗਈ ਹੈ
ਜੈ ਕਹਿ ਦੇਵ ਨਾ ਲੱਗੀ ਖਰਾਇਤ
ਕਿੱਥੇ ਵੀ ਬੜਾ ਭਾਰੀ ਦਾਨ ਹੋਣ ਲੱਗਾ ਹੈ
ਸ੍ਰੀ ਗੁਰ ਕੇ ਜਾਵਨ ਕਰਕੇ
ਇਸ ਪ੍ਰਕਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਜਾਣਾ ਕੀਤਾ ਉਥੋਂ
ਬਹੁਤ ਜ਼ੁਲਮ ਜੋ ਗਯੋ ਸੋ ਟਰਕੈ
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉੱਥੇ ਜਾਣ ਕਰਕੇ ਜਿਹੜੇ ਉੱਥੇ ਜ਼ੁਲਮ ਹੋਏ ਸਨ ਸਾਰੇ ਉਹ ਹੁਣ ਹਟ ਗਏ ਹਨ
ਮਾਨਵ ਆਵਨ ਸਗਰੇ ਲਾਗੇ
ਸਾਰੇ ਮਨੁੱਖੀ ਆਉਣ ਲੱਗੇ ਹਨ
ਕਰੇ ਉਪਾਇਨ ਪਾਇਨ ਆਗੇ
ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਆ ਕਰਕੇ ਭੇਟਾਵਾਂ ਰੱਖਦੇ ਹਨ
ਬੰਦੇ ਪਦ ਅਰਵਿੰਦ ਮੁਕੰਦਾ
ਮੁਕਤੀ ਦਾਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਇਸ ਪ੍ਰਕਾਰ ਨਮਸਕਾਰਾਂ ਕਰ ਰਹੇ ਹਨ
ਸ੍ਰੀ ਗੋਬਿੰਦ ਸੱਚ ਦਾ ਨੰਦਾ
ਕਹਿੰਦੇ ਆਪ ਜੀ ਸ਼੍ਰੋਮਣੀ ਹੋ ਗੋਬਿੰਦ ਸਰੂਪ ਹੋ ਸੱਚ ਦਾ ਨੰਦਾ ਸਤ ਚਿਤ ਆਨੰਦ ਸਰੂਪ ਹੋ
ਬੋਲੋ ਕਾਰੋ ਦੁਆ ਕਰ ਜੋਰੀ
ਜਦੋਂ ਜਿਹੜਾ ਕਾਰੂ ਹਮੀਰ ਬਾਦਸ਼ਾਹ ਸੀ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ ਹੈ
ਮੋ ਪਰ ਭੇ ਤੁਮ ਬਿਹਰ ਨਾ ਥੋਰੇ
ਗਰੀਬ ਲੱਗਾ ਗਰੀਬ ਨਵਾਜ ਸੱਚੇ ਪਾਤਸ਼ਾਹ ਮੇਰੇ ਉੱਪਰ ਕੋਈ ਆਪ ਜੀ ਦੀ ਥੋੜੀ ਕਿਰਪਾ ਨਹੀਂ ਹੋਈ ਹੈ
ਮਹਾਂਗਰ ਤੋਂ ਨਿਗਰਤ ਜਾਤ
ਮੈਂ ਵੱਡੇ ਸਾਰੇ ਟੋਏ ਦੇ ਵਿੱਚ ਜਾਂ ਨਰਕ ਦੇ ਵਿੱਚ ਡੁੱਬਦਾ ਡਿੱਗਦਾ ਜਾ ਰਿਹਾ ਸੀ
ਗਹਿ ਕਰ ਕਾਢੋ ਕਰ ਦੁੱਖ ਹੱਥ
ਆਪ ਜੀ ਨੇ ਮੇਰੀ ਬਾਂਹ ਫੜ ਕੇ ਮੈਨੂੰ ਨਰਕਾਂ ਦੇ ਵਿੱਚੋਂ ਕੱਢ ਲੈਣਾ ਕੀਤਾ ਮੇਰੇ ਦੁੱਖ ਆਪ ਜੀ ਨੇ ਸਾਰੇ ਨਾਸ਼ ਕਰ ਦਿੱਤੇ ਹਨ
ਦੋਹਰਾ ਭਲਾ ਹੋਏ ਮੇਰੂ ਅਵੈ
ਤਦੋਂ ਕਾਰੂ ਕਹਿੰਦਾ ਹੁਣ ਮੇਰਾ ਭਲਾ ਹੋ ਜਾਵੇਗਾ
ਆਸ ਪਈ ਔਰ ਆਏ
ਹੁਣ ਮੇਰੇ ਹਿਰਦੇ ਦੇ ਵਿੱਚ ਆਸ ਬੱਜ ਗਈ ਹੈ
ਆਪ ਪ੍ਰਸ਼ੰਨ ਖੁਦਾਏ ਹੋ
ਆਪ ਤਾਂ ਇਸ ਪ੍ਰਕਾਰ ਪ੍ਰਤੱਖ ਹੀ ਖੁਦਾ ਦਾ ਰੂਪ ਹੋ
ਮਾਰਗ ਦੀਨ ਬਤਾਏ
ਪ੍ਰਸ਼ੰਨ ਗੁਪਤ ਨੂੰ ਕਹਿੰਦੇ ਨੇ ਆਪ ਜੀ ਜਿਹੜਾ ਪਰਮੇਸ਼ਰ ਗੁਦਾ ਵਾਹਿਗੁਰੂ ਗੁਪਤ ਹੈ ਉਹਦਾ ਰੂਪ ਹੋ ਇਸੇ ਤਰੀਕੇ ਦੇ ਨਾਲ ਆਪ ਜੀ ਨੇ ਮਾਰਗ ਦੀਨ ਬਤਾਏ ਰਸਤਾ ਪਰਮੇਸ਼ਰ ਦਾ ਆਪ ਜੀ ਨੇ ਦੱਸ ਦਿੱਤਾ ਹੈ
ਚੌਪੀ ਬਾਰ ਬਾਰ ਬੰਦਾ ਪਾਦ ਗੁਰ ਕੋ
ਬਾਰ ਬਾਰ ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਨਮਸਕਾਰਾਂ ਕਰਦਾ ਹੈ
ਮਨ ਅਧੀਨ ਕਰ ਪ੍ਰੇਮੈ ਔਰ ਕੋ
ਮਨ ਵਿੱਚ ਨਿਮਰਤਾ ਧਾਰਨ ਕਰਕੇ ਤੇ ਹਿਰਦੇ ਦੇ ਵਿੱਚ ਬੜਾ ਭਾਰੀ ਪ੍ਰੇਮ ਭਰ ਕਰਕੇ
ਮੇਰ ਧਰੇ ਬੋਲੇ ਸੋਹਦਾਏ
ਅਤੇ ਮੇਹਰ ਕਰਕੇ ਸੁਖਾਂ ਦੇ ਦਾਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਹਨ
ਬਾਰੂ ਇਹ ਮਗ ਮਿਲਣ ਖੁਦਾਏ
ਇਹ ਕਾਦੂ ਬਾਦਸ਼ਾਹ ਇਹ ਜਿਹੜਾ ਤੈਨੂੰ ਰਸਤਾ ਅਸੀਂ ਦੱਸਿਆ ਹੈ ਨਾ ਇਹ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਹੈ
ਤੁਝ ਪਰ ਕਿਰਪਾ ਭਈ ਹੈ ਤੂਰੇ
ਉੱਪਰ ਬਹੁਤ ਛੇਤੀ ਪਰਮੇਸ਼ਰ ਦੀ ਕਿਰਪਾ ਹੋ ਗਈ ਹੈ
ਮਹਾ ਪਾਪ ਹੋਏ ਸਭ ਚੂਰਣ
ਮਹਾਨ ਤੈ ਵੱਡੇ ਵੱਡੇ ਪਾਪ ਕੀਤੇ ਨੇ ਸਾਰੇ ਮਲੀਆਂ ਮੇਟ ਹੋ ਗਏ ਹਨ
ਹਿਰਦੇ ਦਿਖੇ ਪਾਚੇ ਤੂ ਕਰਤਾਰਾ
ਉਹ ਤੇਰੇ ਹਿਰਦੇ ਦੇ ਵਿੱਚ ਉਹ ਪਰਮੇਸ਼ਰ ਵਸ ਗਿਆ ਹੈ
ਪਵ ਬੰਧਨ ਤੇ ਹੋਏ ਉਧਾਰ
ਹੁਣ ਤੇਰਾ ਸੰਸਾਰ ਦੇ ਬੰਧਨਾਂ ਤੋਂ ਉਧਾਰ ਹੋ ਜਾਵੇਗਾ ਤੂੰ ਮੁਕਤ ਹੋ ਜਾਵੇਗਾ
ਕਾਰੂ ਕਹਿ ਮੇਹਰ ਭੀ ਤੇਰੇ
ਕਾਰੂ ਪਾਤਸ਼ਾਹ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਇਹ ਸਾਰੀ ਆਪ ਜੀ ਦੀ ਹੀ ਕਿਰਪਾ ਹੈ
ਕਾਟੀ ਲੋਭ ਹਿਰਦੇ ਤੇ ਬੇਰੇ
ਹਿਰਦੇ ਦੇ ਵਿੱਚੋਂ ਮੇਰੀ ਜਿਹੜੀ ਲੋਭ ਦੀ ਬੇੜੀ ਮੈਨੂੰ ਪਈ ਹੋਈ ਸੀ ਉਹ ਤੁਸੀਂ ਕੱਟ ਦਿੱਤੀ ਹੈ
ਮੁਝਕੋ ਪੰਥ ਬਤਾਇਓ ਨੀਕਾ
ਜਿਹੜਾ ਪੰਥ ਚੰਗਾ ਰਸਤਾ ਆਪ ਜੀ ਨੇ ਪਰਮੇਸ਼ਰ ਦੀ ਪ੍ਰਾਪਤੀ ਦਾ ਮੈਨੂੰ ਕਿਰਪਾ ਕਰਕੇ ਦੱਸ ਦਿੱਤਾ ਹੈ
ਭਲਾ ਕਰਨ ਆਏ ਸਭ ਹੀ ਕਾਮ
ਇਸ ਤਰੀਕੇ ਨਾਲ ਆਪ ਜੀ ਨੇ ਭਲਾ ਕਰਨ ਕਾ ਸਾਫ ਸਾਰਿਆਂ ਦਾ ਭਲਾ ਕਰਨ ਦੇ ਵਾਸਤੇ
ਜਿਤਕ ਦਿਵਸ ਗੁਰ ਤਾਂ ਬਿਤਾਏ
ਫਿਰ ਤਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਈ ਦਿਨ ਉੱਥੇ ਬਤੀਤ ਕੀਤੇ ਹਨ
ਸਰਬ ਲੋਕ ਤੈ ਸੁਖੀ ਬਸਾਏ
ਉੱਥੇ ਸਾਰੇ ਲੋਕਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁੱਖ ਦੇ ਦਿੱਤਾ ਹੈ
ਨਾਮਦਾਨ ਕੀ ਸਿੱਖਿਆ ਦੇਨੇ
ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਦੀ ਇਹਦੇ ਕਿਰਤ ਵਿੱਚ ਉਹਦਾ ਸੰਬੰਧ ਕੱਢ ਕੇ ਦਾਨ ਦੇਣ ਦੀ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਹੈ
ਨਿਹਾਲ ਹਿਰਦੇ ਜਨ ਲੈਨੇ
ਉਹ ਜਿਨ੍ਹਾਂ ਨੇ ਇਹ ਗੁਰੂ ਦੀ ਸਿੱਖਿਆ ਨੂੰ ਹਿਰਦੇ ਵਿੱਚ ਧਾਰਨ ਕੀਤਾ ਗੁਰੂ ਪਿਆਰਿਓ ਉਹ ਨਿਹਾਲ ਹੋ ਗਏ ਨੇ ਉਹਨਾਂ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਈ ਹੈ
ਤ੍ਰਾਸ ਦੇਸ਼ ਕੋ ਸਭ ਨਿਰਵਾਰ
ਦੇ ਵਿੱਚ ਜਿਹੜਾ ਕਾਰੂ ਪਾਤਸ਼ਾਹ ਦਾ ਡਰ ਬਣਿਆ ਹੋਇਆ ਸੀ ਸਾਰੇ ਲੋਕਾਂ ਦਾ ਮਹਾਰਾਜ ਨੇ ਦੂਰ ਕਰ ਦਿੱਤਾ ਹੈ
ਕਾਰੂ ਨੀਕੇ ਮਗ ਮੈਂ ਡਰ
ਕਾਰੂ ਪਾਤਸ਼ਾਹ ਨੂੰ ਚੰਗੇ ਪਰਮੇਸ਼ਰ ਦੇ ਰਸਤੇ ਉੱਪਰ ਤੋਰ ਲਾ ਦਿੱਤਾ ਹੈ
ਮੈਂ ਸੇਵਕ ਸਾਹਿਬ ਭਾਂਤ ਤੁਮਾਰਾ
ਇਸ ਤਰੀਕੇ ਨਾਲ ਬਹੁਤ ਗਮਨ ਕੀ ਕਿੰਨੀ ਤਿਆਰੀ ਫਿਰ ਇਸ ਪ੍ਰਕਾਰ ਮਹਾਰਾਜ ਨੇ ਅੱਗੇ ਚੱਲਣ ਦੀ ਤਿਆਰੀ ਕੀਤੀ ਹੈ
ਸਰਕਾਰੋਂ ਅਸ ਗਿਰਾ ਉਚਾਰੇ
ਕਾਰੂ ਬਾਦਸ਼ਾਹ ਇਸ ਤਰੀਕੇ ਨਾਲ ਕਹਿਣ ਲੱਗਾ
ਕਿਰਪਾ ਕਰ ਰਹੀਏ ਮੁਝ ਪਾਸੋ
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਆਪ ਜੀ ਮੇਰੇ ਪਾਸ ਹੀ ਰਹਿਣਾ ਕਰੋ
ਗਮਨਨ ਤਿਆਰ ਪਏ ਕਿਉਂ ਆਸੋ
ਆਪ ਜੀ ਛੇਤੀ ਹੀ ਅੱਗੇ ਚੱਲਣ ਦੇ ਵਾਸਤੇ ਕਿਉਂ ਤਿਆਰ ਹੋ ਗਏ ਹੋ
ਮੈਂ ਸੇਵਕ ਸਾਹਿਬ ਭਾਂਤ ਤੁਮਾਰਾ
ਸਾਰੇ ਸਿੱਖਿਆ ਦੇ ਨਾਲ ਮੈਂ ਆਪ ਜੀ ਦਾ ਸੇਵਕ ਹਾਂ।
ਸਰਬ ਦੇਸ਼ ਕੀਨੋ ਨਿਸਤਾਰਾ,
ਆਪ ਜੀ ਨੇ ਸਾਰੇ ਮੇਰੇ ਦੇਸ਼ ਦਾ ਹੀ ਪਾਰ ਉਤਾਰਾ ਕਰ ਦਿੱਤਾ ਹੈ।
ਰਹਿਤ ਨਹੀਂ ਜੇ ਕਰੂ ਬਿਆਨਾ,
ਮਹਾਰਾਜ ਜੇ ਨਹੀਂ ਰਹਿਣਾ ਆਪ ਜੀ ਜਾ ਰਹੇ ਹੋ।
ਹੁਣ ਦਰਸ਼ਨ ਦੇਵੋ ਕਬ ਆਨਾ,
ਫਿਰ ਕਦੋਂ ਆ ਕਰਕੇ ਕਿਰਪਾ ਕਰਕੇ ਮੈਨੂੰ ਆਪ ਜੀ ਦਰਸ਼ਨ ਦੇਣਾ ਕਰੋਗੇ।
ਕੈ ਬੋਲੀ ਕਿਰਪਾ ਨਿਧਾਨਾ,
ਕਰਕੇ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ,
ਗੁਰੂ ਨਾਮ ਹੋਏ ਕਲਿਆਣਾ,
ਹਰ ਕਹਿੰਦੇ ਨਾਮ ਦਾ ਸਿਮਰਨ ਕਰਿਆ ਕਰ, ਤੇਰਾ ਕਲਿਆਣ ਹੋ ਜਾਵੇਗਾ।
ਹਿਰਦੇ ਧਿਆਨ ਆਪਣੇ ਤੁਮ ਧਾਰੋ,
ਆਪਣੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਧਿਆਨ ਧਾਰਨਾ ਕਰ।
ਈ ਹਮਾਰੋ ਮਿਲਣ ਵਿਚਾਰ,
ਜਿਹੜਾ ਤੂੰ ਧਿਆਨ ਧਾਰਨ ਕਰੇਗਾ ਆਪਣੇ ਹਿਰਦੇ ਵਿੱਚ, ਇਹੀ ਸਾਡਾ ਮਿਲਣਾ ਹੈ, ਵਿਚਾਰ ਕਰ ਲੈਣਾ ਕਰ।
ਵਿਦਾ ਪਾਈ ਕਹਿ ਕਹਿ ਬਰਿਆ,
ਮੰਨੋ ਚੋਰੀ ਕਹਿ ਕਰਕੇ ਸੱਚੇ ਪਾਤਸ਼ਾਹ ਜੀ ਉੱਥੋਂ ਵਿਦਾ ਹੋ ਗਏ ਹਨ।
ਗਮਨੇ ਆਨ ਸਥਾਨ ਗੁਸਾਈ,
ਇਸ ਪ੍ਰਕਾਰ ਹੋਰ ਥਾਂ ਤੇ ਸੱਚੇ ਪਾਤਸ਼ਾਹ ਜੀ ਲੋਕਾਂ ਦਾ ਉਧਾਰ ਕਰਨ ਵਾਸਤੇ ਚਲੇ ਗਏ ਹਨ।
ਦੁਹਰਾ ਜਗਮਗਾਤ ਜਗ ਤਾਰਨੇ,
ਇਹ ਜਿਹੜੀ ਗੁਰਬਾਣੀ ਹੈ ਸੰਸਾਰ ਦੇ ਵਿੱਚ ਜਗਮਗ ਜਗਮਗ ਕਰਦੀ ਹੈ, ਸੰਸਾਰ ਨੂੰ ਤਾਰਨ ਵਾਲੀ ਹੈ।
ਜਗਤ ਲਿਖਿਆ ਜੇ ਜੋਤ,
ਜਿਸ ਪਰਮੇਸ਼ਰ ਦੀ ਜੋਤ ਹੀ ਇਹ ਸੰਸਾਰ ਦੇ ਵਿੱਚ ਗੁਰਬਾਣੀ ਦੇ ਸਰੂਪ ਵਿੱਚ ਆਈ ਹੋਈ ਹੈ।
ਜੈ ਜਾਲਪਾ ਜੈ ਕਰੇ,
ਇਸ ਪ੍ਰਕਾਰ ਹਰ ਪਾਸੇ ਇਹ ਜੈ ਜਿੱਤ ਪ੍ਰਾਪਤ ਜਿੱਤ ਦਿਵਾਉਣ ਵਾਲੀ ਹੈ ਗੁਰਬਾਣੀ।
ਬੀਜੇ ਸਮਤ ਉਦੂਤ,
ਗੁਰਬਾਣੀ ਦੇ ਚਰਨਾਂ ਵਿੱਚ ਕਵੀ ਜੀ ਬੇਨਤੀ ਕਰਦੇ, ਹੈ ਗੁਰਬਾਣੀ ਆਪ ਜੀ ਸਮਤ ਮੈਨੂੰ ਸ੍ਰੇਸ਼ਟ ਮਤ ਮੇਰੇ ਹਿਰਦੇ ਵਿੱਚ ਪ੍ਰਗਟ ਕਰ ਦੇਵੋ।
ਸ੍ਰੀ ਬਾਲਾ ਸੁੰਦਰ ਬਾਦ ਚੌਪਈ ਸ੍ਰੀ ਅੰਗਦ ਸੁਣੀਏ ਸੁਖ ਦਾਨੇ,
ਭਾਈ ਮਨ ਭਾਈ ਬਾਲਾ ਜੀ ਜਿਨ੍ਹਾਂ ਦਾ ਗੋਦ ਸੰਧੂ ਹੈ, ਕਹਿੰਦੇ ਨੇ ਸ੍ਰੀ ਅੰਗਦ ਸੁਣੀਏ ਸੁਖ ਦਾਨੀ, ਹੇ ਸੁਖਾਂ ਦੇ ਦਾਤੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਸੁਣੋ।
ਆਗਾ ਗਮਨ ਕੀਨ ਗੁਣ ਖਾਨੇ,
ਗੁਰਾਂ ਦੀ ਖਾਨ ਗੁਰੂ ਨਾਨਕ ਦੇ ਮਹਾਰਾਜ ਜੀ ਉੱਥੋਂ ਅੱਗੇ ਚੱਲੇ ਹਨ।
ਹਬਸ਼ ਵਲਾਇਤ ਗਏ ਦਇਆਲਾ,
ਇਸ ਪ੍ਰਕਾਰ ਹਬਸ਼ ਜਿਹੜਾ ਹਬਸ਼ੀਆਂ ਦਾ ਵਲਾਇਤ ਦੇਸ਼ ਹੈ, ਸੋ ਇਸ ਪ੍ਰਕਾਰ ਹਬਸ਼ੀਆਂ ਦੇ ਦੇਸ਼ ਵਿੱਚ ਮਹਾਰਾਜ ਚਲੇ ਗਏ ਹਨ।
ਪਾਤਸ਼ਾਹ ਤੈ ਦੁਸ਼ਟ ਮਿਸਾਲਾ,
ਉਹਨਾਂ ਦਾ ਜਿਹੜਾ ਪਾਤਸ਼ਾਹ ਬਾਦਸ਼ਾਹ ਸੀ ਬੜਾ ਭਾਰੀ ਦੁਸ਼ਟ ਸੀ।
ਹਿੰਦੂ ਨਾਰਦ ਇਸ ਦੇਸ਼ ਜੇ ਆਵੇ,
ਉਸ ਦੇਸ਼ ਵਿੱਚ ਕੋਈ ਹਿੰਦੂ ਮਨੁੱਖ ਆਉਂਦਾ ਸੀ,
ਗਏ ਤਾਹੀਂ ਜਮ ਧਾਮ ਬਿਠਾਵੇ,
ਫੜ ਕਰਕੇ ਜਮਾਂ ਦੇ ਘਰ ਜਮਾਂ ਦੇ ਲੋਕ ਨੂੰ ਭਾਵ ਕੇ ਮਾਰ ਦਿੰਦਾ ਸੀ।
ਇਸ ਕੀ ਧੁੰਮ ਪ੍ਰਗਟ ਪਈ ਸਾਰੇ,
ਉਹਦੀ ਇਹ ਧੁੰਮ ਪਈ ਹੋਈ ਸੀ ਸਾਰੇ, ਉਹਦੀ ਇਹ ਗੱਲ ਫੈਲੀ ਹੋਈ ਸੀ ਕਿ ਉਹ ਰਾਜਾ ਸਾਰਿਆਂ ਨੂੰ ਮਾਰ ਦਿੰਦਾ ਹੈ,
ਜੋ ਹਿੰਦੂ ਪਾਵੇ ਤੇ ਮਾਰੇ।
ਇਹ ਗੱਲ ਲੋਕਾਂ ਦੇ ਵਿੱਚ ਪ੍ਰਚਲਿਤ ਸੀ, ਜੋ ਹਿੰਦੂ ਨੂੰ ਉਹ ਰਾਜਾ ਹਬਸ਼ੀਆਂ ਦਾ ਫੜ ਲੈਂਦਾ ਸੀ, ਲਾਜਵਰਦ ਇਹਦਾ ਨਾਮ ਹੈ, ਇਸ ਪ੍ਰਕਾਰ ਫੜ ਲੈਂਦਾ ਤੇ ਮਾਰ ਦਿੰਦਾ ਹੈ।
ਪਹੁੰਚੇ ਸਤਿਗੁਰੂ ਨਾਮ ਜਪਾਵਣ,
ਨਾਨਕ ਦੇ ਮਹਾਰਾਜ ਜੀ ਇਸ ਰਾਜੇ ਨੂੰ ਨਾਮ ਜਪਾਉਣ ਵਾਸਤੇ ਉੱਥੇ ਪਹੁੰਚੇ ਹਨ।
ਟੇਡੇ ਚੱਲ ਤੋ ਸੂਦ ਮਗ ਪਾਵਣ,
ਟੇਡੇ ਰਸਤੇ ਉੱਪਰ ਚੱਲਦਾ ਸੀ, ਜੋ ਇਹਨੂੰ ਸਿੱਧੇ ਰਸਤੇ ਪਾਉਣ ਚੱਲੇ ਹਨ।
ਕਰਤ ਕੁਕਰਮ ਸੀ ਸਰਵ ਹਟਾਵਣ,
ਜਿਹੜੇ ਖੋਟੇ ਕੰਮ ਕਰਦਾ ਸੀ ਸਾਰੇ ਮਹਾਰਾਜ ਛਡਾਉਣ ਚੱਲੇ ਹਨ।
ਨੀਕੂ ਧਰਮ ਉਪਦੇਸ਼ ਦ੍ਰਿੜਾਵਣ,
ਧਰਮ ਦਾ ਚੰਗਾ ਉਪਦੇਸ਼ ਦ੍ਰਿੜਾਉਣ ਦੇ ਵਾਸਤੇ, ਪੱਕਿਆਂ ਕਰਾਉਣ ਦੇ ਵਾਸਤੇ ਚੱਲੇ ਹਨ।
ਦੋਹਰਾ ਤੇ ਸ਼ਿਨ ਖਿਲਕ ਆਕਾਸ਼ ਤੇ,
ਉਸ ਵਕਤ ਗੁਰੂ ਪਿਆਰਿਓ ਆਕਾਸ਼ ਦੇ ਵਿੱਚੋਂ ਖਿਲਕ ਜਿਹੜਾ ਇੱਕ ਚੋਗਾ ਹੈ, ਖੁੱਲਾ ਚੋਲਾ ਆਇਆ ਹੈ,
ਉਤਰਿਓ ਗੁਰ ਟੰਗਿਆ ਹੈ,
ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਸ ਆ ਕਰਕੇ ਚੋਲਾ ਡਿੱਗਾ, ਆਕਾਸ਼ ਦੇ ਵਿੱਚੋਂ ਆਇਆ ਹੈ।
ਰੰਗ ਨਾ ਜਾਣਿਓ ਜਾ ਰਹੇ,
ਇਹਦਾ ਕੋਈ ਰੰਗ ਜਾਣਿਆ ਨਹੀਂ ਜਾਂਦਾ ਕਿ ਚੋਲੇ ਦਾ ਕਿਹੜਾ ਰੰਗ ਹੈ, ਕੋਈ ਰੰਗ ਜਾਣਿਆ ਨਹੀਂ, ਸਾਰੇ ਰੰਗ ਉਹਦੇ ਵਿੱਚ ਪ੍ਰਤੀਤ ਹੁੰਦੇ ਨੇ, ਅਸ਼ਚਰਜ ਤਰ੍ਹਾਂ ਦਾ ਚੋਲਾ ਹੈ।
ਅਚਰਜ ਬਣਿਓ ਬਣਾਏ,
ਇਹਦੀ ਜਿਹੜੀ ਬਣਾਉਟ ਹੈ ਚੋਲੇ ਦੀ ਬੜੀ ਅਸ਼ਚਰਜ ਬੜੀ ਵਧੀਆ ਬਣਾਈ ਹੋਈ ਹੈ।
ਚੌਪੇ ਸਰਵ ਭਾਂਤ ਕੇ ਲਿਖੇ ਅੱਖਰ,
ਸਾਰੇ ਤਰੀਕਿਆਂ ਦੇ ਉਹਦੇ ਉੱਪਰ ਅੱਖਰ ਲਿਖੇ ਹੋਏ ਨੇ ਚੋਲੇ ਉੱਪਰ,
ਹਿੰਦਵੀ ਔਰ ਪਾਰਸੀ ਤਾਂ ਪਰ,
ਹਿੰਦੀ ਜਿਹੜੇ ਹਿੰਦੁਸਤਾਨ ਦੀ ਬੋਲੀ ਉਹ ਵੀ ਲਿਖੀ ਹੋਈ ਹੈ, ਫਾਰਸੀ ਵੀ ਲਿਖੀ ਹੋਈ ਹੈ,
ਅਰਬੀ ਔਰ ਤੁਰਕੀ ਜੋ ਹੈ,
ਅਰਬੀ ਹੈ ਜਿਹੜੀ, ਫਿਰ ਜਿਹੜੀ ਤੁਰਕੀ ਹੈ,
ਸੰਸਕ੍ਰਿਤੀ ਜੋ ਅੱਖਰ ਸੋਏ,
ਜਿਹੜੇ ਸੰਸਕ੍ਰਿਤ ਦੇ ਅੱਖਰ ਹੁੰਦੇ ਹਨ,
ਸੋ ਖਿਲਕਾ ਲੇ ਗੁਰ ਘਰ ਪਾਇਓ,
ਸਾਰੀਆਂ ਭਾਸ਼ਾਵਾਂ ਜਿਹੜੀਆਂ ਸਾਰੇ ਭਾਸ਼ਾਵਾਂ ਨੇ ਜਿਹੜੀਆਂ ਇਹਨਾਂ ਦੇ ਅੱਖਰ ਮਿਕਸ ਕਰਕੇ ਉਹਦੇ ਉੱਪਰ ਲਿਖੇ ਹੋਏ ਨੇ। ਤੇ ਗੁਰੂ ਪਿਆਰੇ ਉਹ ਮਹਾਰਾਜ ਨੇ ਉਹ ਚੋਗਾ, ਇੱਕ ਚੋਲਾ ਹੁੰਦਾ ਇੱਕ ਚੋਗਾ ਹੁੰਦਾ, ਉਹ ਜਿਹੜਾ ਚੋਗਾ ਆਇਆ ਉਪਰੋਂ ਮਹਾਰਾਜ ਨੇ ਗਲ ਵਿੱਚ ਪਾ ਲਿਆ ਹੈ।
ਰੰਗ ਕੁਦਰਤੀ ਯਾਦ ਕਸੁਹਾਇਓ,
ਉਹਦੇ ਉੱਪਰ ਕੁਦਰਤੀ ਰੰਗ ਹੈ, ਕੁਦਰਤ ਦਾ ਰੰਗ ਹੈ, ਬਹੁਤ ਸੋਭ ਰਿਹਾ ਹੈ।
ਜੇਪੁਰ ਵਿਖੇ ਰਹਿ ਅਵਨੀਪਾ,
ਜਿਸ ਨਗਰ ਦੇ ਵਿੱਚ ਰਾਜਾ ਮਹਿਲ ਬਣਾ ਕੇ ਰਹਿੰਦਾ ਸੀ,
ਬੈਠੀ ਤੇ ਕੀ ਜਾਏ ਸਮੀਪਾ,
ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਨਗਰ ਦੇ ਪਾਸ ਜਾ ਕਰਕੇ ਬੈਠ ਗਏ ਹਨ।
ਜਮ ਨਰ ਨਿਕਸ ਵਿਲੋਕਿਓ ਆਏ,
ਜਦੋਂ ਮਨੁੱਖਾਂ ਨੇ ਬਾਹਰ ਆ ਕਰਕੇ ਵੇਖਿਆ,
ਰਹੇ ਵਿਸ਼ਾਲ ਰਿਦੇ ਬਿਸਮਾ, ਆਈ
ਹਿਰਦੇ ਵਿਚ ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਵੱਲੇ ਵੇਖ ਕੇ ਹੈਰਾਨ ਹੋ ਗਏ ਹਨ।
ਪ੍ਰਗਟ ਨਗਰ ਮੈਂ ਜਬ ਸੁਧ ਹੋਏ
ਇਹ ਨਗਰ ਇਹ ਜਿਹੜੀ ਗੱਲ ਸਾਰਿਆਂ ਵਿਚ ਜਦੋਂ ਪਿੰਡ ਚ ਫੈਲ ਗਈ ਹੈ
ਤਾਏ ਤਾਏ ਦੇਖਣ ਸਭ ਕੋਈ
ਦੌੜ ਦੌੜ ਕੇ ਮਹਾਰਾਜ ਵੱਲੇ ਆ ਰਹੇ ਨੇ ਦੇਖ ਰਹੇ ਨੇ ਵੀ ਇੱਕ ਸਾਧੂ ਆਇਆ ਉਹਨੇ ਚੋਲਾ ਪਾਇਆ ਤੇ ਬੜੇ ਅਸ਼ਚਰਜ ਵੱਖਰੇ ਰੰਗ ਦਾ ਜਾਣਿਆ ਨੀ ਜਾਂਦਾ ਤੇ ਉਹਦੇ ਉੱਪਰ ਸਾਰੀਆਂ ਭਾਸ਼ਾਵਾਂ ਦੇ ਅੱਖਰ ਲਿਖੇ ਹੋਏ ਨੇ।
ਪਾਤਸ਼ਾਹ ਕੇ ਜਾਏ ਅਗਾਰੇ
ਪਾਤਸ਼ਾਹ ਦੇ ਕੋਲ ਜਾ ਕਰਕੇ
ਨਨ ਸੁਣਾਏ ਬੀਨ ਸੋਧੂ ਸਾਰੇ
ਸਾਰੀ ਗੱਲ ਬਾਤ ਮਨੁੱਖਾਂ ਨੇ ਜਨਾ ਕੇ ਜਾ ਕੇ ਸੁਣਾ ਦਿੱਤੀ ਹੈ।
ਬਹਿਰ ਇੱਕ ਆਯੂ ਦਰਵੇਸ਼
ਰਾਜੇ ਨੂੰ ਕਹਿੰਦੇ ਨੇ ਬਾਹਰ ਇੱਕ ਦਰਵੇਸ਼ ਆਇਆ ਮਹਾਂਪੁਰਸ਼ ਆਇਆ ਹੈ
ਸੁਣੇ ਉਹਨਾਂ ਪਿੱਛੋਂ ਖਿਲਕ ਘਰ ਐਸਾ
ਉਹਨੇ ਜਿਹੜਾ ਗੱਲ ਦੇ ਵਿਚ ਚੋਗਾ ਪਾਇਆ ਹੋਇਆ ਨਾ ਉਹਦਾ ਕਦੀ ਵੇਖਿਆ ਤੇ ਨਾ ਹੀ ਕਦੀ ਸੁਣਿਆ ਹੈ।
ਕੁਰਾਨ ਕੇ ਤੀਸ ਸੁਪਾਰੇ
ਉਹਦੇ ਵਿਚ ਕੁਰਾਨ ਹੈ ਜਿਹੜਾ ਇਹਦੇ ਤੀਹ ਸੁਪਾਰੀਆਂ ਲਿਖੀਆਂ ਹੋਈਆਂ ਹਨ।
ਤਾਂ ਪਰ ਲਿਖ ਰੱਖੇ ਹਨ ਸਾਰੇ
ਇਸ ਪ੍ਰਕਾਰ ਇਹਦੇ ਉੱਪਰ ਸਾਰੇ ਲਿਖੇ ਹੋਏ ਨੇ ਅੱਖਰ ਕੁਰਾਨ ਦੇ ਵੀ
ਅਸ਼ਰ ਪੰਜ ਪ੍ਰਕਾਰ ਹੈ ਜੋ
ਤੇ ਕੁਰਾਨ ਦੇ 30 ਪਾਰੇ ਇਸ ਪ੍ਰਕਾਰ ਲਿਖੇ ਹੋਏ ਨੇ ਤੇ ਪੰਜ ਪ੍ਰਕਾਰ ਅਕਸ਼ਰ ਪੰਜ ਪੁਕਾਰ ਹੈ ਜੋ ਇਹ ਪੰਜ ਤਰ੍ਹਾਂ ਦੇ ਉਹਦੇ ਉੱਪਰ ਅੱਖਰ ਲਿਖੇ ਹੋਏ ਨੇ।
ਲਿਖੇ ਸਰਮ ਨੀਕੀ ਬੇਦ ਸੋ
ਚੰਗੇ ਤਰੀਕੇ ਨਾਲ ਸੋਹਣੀ ਲਿਖਾਈ ਦੇ ਨਾਲ ਲਿਖੇ ਹੋਏ ਹਨ।
ਦੋਰਾ ਸੁਣੋ ਸਰੋਣ ਪਾਤਸ਼ਾਹੀ ਤਬ
ਜਦੋਂ ਕੰਨਾਂ ਦੇ ਨਾਲ ਬਾਦਸ਼ਾਹ ਨੇ ਸੁਣਿਆ
ਲੀਨ ਵਜ਼ੀਰ ਬੁਲਾਏ
ਉਸ ਵਕਤ ਵਜ਼ੀਰ ਨੂੰ ਬੁਲਾ ਲੈਣਾ ਕੀਤਾ ਹੈ।
ਬਹਿਰ ਇੱਕ ਦਰਵੇਸ਼ ਹੈ
ਬਾਦਸ਼ਾਹ ਕਹਿਣ ਲੱਗਾ ਬਾਹਰ ਇੱਕ ਦਰਵੇਸ਼ ਆਇਆ ਹੈ
ਖਿਲਕੋ ਤਾਰੂ ਜਾਏ
ਜਾ ਕਰਕੇ ਉਹਦਾ ਚੋਲਾ ਲਾ ਕੇ ਮੇਰੇ ਪਾਸ ਲਿਆਓ ਇੰਨਾ ਦੁਸ਼ਟਾਤਮਾ ਰਾਜਾ ਹੈ।
ਸੋਪੇ ਆਏ ਸਮਾਨੀ ਚਲੋ ਵਜ਼ੀਰੋਂ
ਵਜ਼ੀਰ ਆਗਿਆ ਮੰਨ ਕੇ ਬਾਹਰ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਆਉਣ ਲੱਗਾ ਹੈ।
ਆਯੋ ਸ੍ਰੀ ਨਾਨਕ ਕੇ ਤੇਰਾ
ਸਤਿਗੁਰਾਂ ਦੇ ਪਾਸ ਆ ਗਿਆ ਹੈ।
ਪਾਂਡੇ ਹੋਇਆ ਕਰ ਗਿਰਾ ਚਾਰੀ
ਵਜ਼ੀਰ ਕੋਲ ਖੜਾ ਹੋ ਕੇ ਕਹਿਣ ਲੱਗਾ
ਦੇਖ ਖਿਲਕਾ ਦਰਵੇਸ਼ ਉਤਾਰੇ
ਆਏ ਦਰਵੇਸ਼ ਆ ਜਿਹੜਾ ਚੋਲਾ ਪਾਇਆ ਲਾ ਕੇ ਮੈਨੂੰ ਦੇ ਦੇ
ਪਾਤਸ਼ਾਹ ਮੰਗਵਾਵਤ ਪਾਸੋ
ਰਾਜਾ ਮੰਗਾ ਰਿਹਾ ਹੈ ਆਪਣੇ ਪਾਸ
ਹੁਕਮ ਨਾ ਮੋਰੂ ਦੇ ਦੁੱਖ ਰਸ
ਹੁਕਮ ਨਾ ਉਹਦਾ ਮੋੜ ਚੋਲਾ ਲਾ ਕੇ ਮੈਨੂੰ ਫੜਾ ਦੇ ਜੇ ਨਾ ਮੰਨੇਗਾ ਦੁੱਖ ਦੇਵੇਗਾ।
ਸੁਣ ਕੇ ਸ੍ਰੀ ਗੁਰੂ ਬੈਨ ਉਚਾਰੇ
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ
ਜੇ ਉਤਰੇ ਤੋ ਲਿਹੁ ਉਤਾਰੇ
ਕਹਿੰਦੇ ਬਾਈ ਇੱਥੇ ਬੈਠੇ ਆ ਅਸੀਂ ਜੇ ਤੇਰੇ ਕੋਲ ਚੋਲਾ ਲੈਂਦਾ ਤੇ ਲਾਲਾ ਫਿਰ
ਦਿਲ ਕਰ ਸਭ ਉਤਾਰਨ ਆਏ
ਸਾਰੇ ਇਕੱਠੇ ਹੋ ਕਰਕੇ ਸਤਿਗੁਰਾਂ ਦੇ ਕੋਲੋਂ ਚੋਲਾ ਲਾਉਣ ਵਾਸਤੇ ਆਏ ਹਨ।
ਉਤਰੋ ਨਹੀਂ ਜੋਰ ਬਹੁਤ ਲਾਏ
ਬਹੁਤ ਜੋਰ ਲਾਇਆ ਚੋਲਾ ਨੀ ਮਹਾਰਾਜ ਦੇ ਗਲ ਵਿੱਚੋਂ ਉਤਰਿਆ ਹੈ।
ਖਿੰਚੂ ਖਿੱਚੇ ਨਾ ਪਾਟੂ ਪੱਟ ਹੈ
ਖਿੱਚਦੇ ਨੇ ਨਾ ਖਿੱਚਿਆ ਖਿੱਚਿਆ ਜਾਂਦਾ ਖਿੱਚਿਆ ਪਾੜਦਾ ਵੀ ਨਹੀਂ ਹੈ।
ਅਚਰਜ ਪਏ ਲੋਕ ਸਭ ਲੱਟ ਹੈ
ਇਸ ਤਰੀਕੇ ਨਾਲ ਸਾਰੇ ਬਹੁਤ ਹੈਰਾਨ ਹੋ ਗਏ ਹਨ।
ਸਾਹ ਸੁਣੀ ਇਸ ਵਿੱਚ ਸੁਧ ਜਾ ਰਹੇ
ਸਾਰੀ ਖਬਰ ਫਿਰ ਬਾਦਸ਼ਾਹ ਨੇ ਸੁਣੀ ਹੈ
ਕਿ ਉਹ ਕ੍ਰੋਧ ਬੋਲੂ ਬਚ ਤਵਹੇ
ਬੜਾ ਕ੍ਰੋਧ ਪਕੜ ਕੇ ਧਾਰਨ ਆਪਣੇ ਹਿਰਦੇ ਚ ਕਹਿਣ ਲੱਗਾ
ਯਾ ਮੈਂ ਸਭ ਹਿੰਦੂ ਕੇ ਲੱਛਣ
ਜਿਹੜਾ ਦਰਵੇਸ਼ ਬੈਠਾ ਸੰਤ ਬੈਠਾ ਇਹਦੇ ਵਿੱਚ ਸਾਰੇ ਲੱਛਣ ਹਿੰਦੂਆਂ ਵਾਲੇ ਹਨ।
ਡੋਬੋ ਅਬਕੇ ਜਾਏ ਬਿਚਣ
ਜਾ ਕੇ ਇਹਨੂੰ ਪਾਣੀ ਦੇ ਵਿੱਚ ਡੋਬ ਦਿਓ।
ਦੋਹਰਾ ਸੁਣ ਵਜ਼ੀਰ ਗੁਰ ਢਿੱਗ ਆਇਓ
ਇਸ ਤਰ੍ਹਾਂ ਵਜ਼ੀਰ ਸੁਣ ਕੇ ਸਤਿਗੁਰਾਂ ਪਾਸ ਆਇਆ
ਅਕਸ਼ਰ ਇਸ ਕਰ ਸੋਏ
ਬਹੁਤ ਭਾਰਾ ਹਿਰਦੇ ਚ ਕ੍ਰੋਧ ਕੀਤਾ ਹੈ
ਮੈਂ ਗੰਭੀਰ ਸਰਤਾ ਵਿਖੇ
ਡੂੰਘੀ ਸਰਤਾ ਦੇ ਵਿੱਚ ਮਹਾਰਾਜ ਨੂੰ ਸੁੱਟ ਦਿੱਤਾ ਹੈ।
ਦਾਰ ਦੀ ਉਪਾ ਲੋਏ
ਇਸ ਪ੍ਰਕਾਰ ਬਹੁਤ ਸਾਰੇ ਲੋਕਾਂ ਨੇ ਮਹਾਰਾਜ ਨੂੰ ਚੁੱਕ ਕੇ ਨਹਿਰ ਚ ਸੁੱਟ ਦਿੱਤਾ ਹੈ।
ਚੌਪਈ ਸੋ ਖਿਲਕਾ ਭੀਜਤ ਨਾ ਪਇਓ
ਉਹ ਜਿਹੜਾ ਚੋਲਾ ਸਤਿਗੁਰਾਂ ਨੇ ਪਾਇਆ ਸੀ ਗੁਰੂ ਪਿਆਰੇ ਉਹ ਭਿੱਜਿਆ ਨਹੀਂ ਹੈ ਪਾਣੀ ਦੇ ਨਾਲ
ਕਣਕੋ ਨੀਰ ਨਾ ਤਾਂ ਕੋਈ ਛੋਇਆ
ਥੋੜਾ ਜਿਹਾ ਵੀ ਪਾਣੀ ਉਸ ਨੂੰ ਛੋਇਆ ਨਹੀਂ ਹੈ।
ਨਿਕਸ ਨਦੀ ਤੇ ਗੁਣੀ ਗਹੀਰਾ
ਗੁਣਾਂ ਦੇ ਖਜ਼ਾਨੇ ਸੱਚੇ ਪਾਤਸ਼ਾਹ ਜੀ ਨਦੀ ਤੋਂ ਬਾਹਰ ਆ ਗਏ ਹਨ।
ਬੈਠੇ ਬਹਿਰ ਤੁਸੀਂ ਕੇ ਤੀਰਾ
ਉਸੇ ਨਦੀ ਦੇ ਕੰਢੇ ਤੇ ਮਹਾਰਾਜ ਫਿਰ ਬੈਠ ਗਏ ਹਨ।
ਤਮਾਸ਼ੋ ਨਰ ਤੇ ਕਾਲਾ
ਮਨੁੱਖ ਜਿਹੜੇ ਨੇ ਸਾਰੇ ਤਮਾਸ਼ਾ ਵੇਖ ਰਹੇ ਨੇ
ਬਦਰ ਜਮਾਨੋ ਹਿਰਦੇ ਵਿਸਾਲਾ
ਹਿਰਦੇ ਵਿੱਚ ਬੜੀ ਹੈਰਾਨੀ ਮੰਨੀ ਵੀ ਫਕੀਰ ਨੂੰ ਚੁੱਕ ਕੇ ਨਹਿਰ ਸੱਟਿਆ ਡੁੱਬਿਆ ਨਹੀਂ ਹੈ।
ਪਾਤਸ਼ਾਹ ਕੋ ਖਬਰ ਸੁਣਾਏ
ਜਾ ਕਰਕੇ ਬਾਦਸ਼ਾਹ ਨੂੰ ਫਿਰ ਦੱਸਿਆ ਹੈ
ਬੂਰਤ ਨਹਿ ਬਾਕੀ ਨੇ ਉਪਾਏ
ਕਹਿੰਦੇ ਡੁੱਬਦਾ ਨਹੀਂ ਬਹੁਤ ਯਤਨ ਕੀਤਾ ਹੈ।
ਸ਼ਾਹੀ ਕਹਿ ਪਾਪਕ ਮੈਂ ਜਾਰੂ
ਉਹ ਬਾਦਸ਼ਾਹ ਲਾਜਵਰਤ ਕਹਿੰਦਾ ਹੁਣ ਅੱਗ ਦੇ ਵਿੱਚ ਸਾੜ ਦਿਓ
ਲੇ ਕਾਸ਼ਟ ਬਹੁ ਉੱਪਰ ਡਾਰੂ
ਬਹੁਤ ਲੱਕੜਾਂ ਇਕੱਠੀਆਂ ਕਰਕੇ ਉਹਨਾਂ ਦੇ ਨਾਲ ਸਾੜ ਦਿਓ ਗੁਰੂ ਨਾਨਕ ਦੇਵ ਜੀ ਨੂੰ।
ਹੁਣ ਵਜ਼ੀਰ ਤਬ ਬਹੁਤ ਸਿਧਾਰਾ
ਕਿ ਵਜ਼ੀਰ ਤਦੋਂ ਗੁਰੂ ਪਿਆਰੋ ਫਿਰ ਚੱਲਿਆ ਹੈ
ਕਾਸ਼ਟ ਕੋ ਵੱਟ ਲਾਏ ਅੰਬਾਰ
ਸਾਰਾ ਵੱਡਾ ਢੇਰ ਲਾ ਦਿੱਤਾ ਇਸ ਪ੍ਰਕਾਰ ਅੱਗ ਦਾ ਲੱਕੜਾਂ ਦਾ ਇਸ ਤਰੀਕੇ ਨਾਲ ਬਾਕੀ ਜਿਹੜਾ ਪ੍ਰਸੰਗ ਅੱਗੇ ਆਵੇਗਾ ਮਹਾਰਾਜ ਕਿਵੇਂ ਇਹਨੂੰ ਉਪਦੇਸ਼ ਦੇਣਗੇ ਤੇ ਇਹਨੂੰ ਸਿੱਧੇ ਰਸਤੇ ਲਾਉਣਗੇ ਹਵਸ਼ੀਆਂ ਦਾ ਰਾਜਾ ਲਾਜਵਰਦ ਗਰੀਬ ਨਵਾਜ਼ ਦਾ ਉਦਾਹਰਨ ਕਰਨਗੇ ਆਪਾਂ ਆਉਣ ਵਾਲੇ ਦਿਨਾਂ ਚ ਸ਼ਰਵਣ ਕਰਾਂਗੇ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫ਼ੀਆਂ ਬਖਸ਼ਣੀਆਂ ਆਪ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ। ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਵਿਚਾਰਾਂ ਕਰਨ ਦੀ ਦਾਤ ਬਖਸ਼ਣੀ ਹੋਈਆਂ ਭੁੱਲਾਂ ਦੀਆਂ ਮਾਫ਼ੀਆਂ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।